ਪੈਰਾਗ ਸੁਨਤ ਪ੍ਰਸੀਦੇ ਪਿਤਾ ਗੁਰ ਹਰ ਕਾਰਜ ਕੋ ਕਾਲ ਕਹਿਓ ਲਿਓ ਅਜ਼ਮਤ ਮਾਂ ਜੋ ਨਾ ਸਕੈ ਕੋ ਟਾਲ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਦੀਨ ਦੁਨੀਆਂ ਦੇ ਮਾਲਕ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮੈਂ ਸਾਕਾ। ਐਸੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੇ ਪਵਿੱਤਰ ਪਾਵਨ ਦਰਬਾਰ ਅੰਦਰ ਆਦਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਾਜ਼ਰੀ ਵਿਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਚ ਨੇਤਾ ਪ੍ਰਤੀ ਹਾਜ਼ਰੀਆਂ ਭਰ ਕੇ ਗੁਰੂ ਚਰਨਾਂ ਚ ਜੁੜ ਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਜੀਵਨ ਕਥਾ ਬਹੁਤ ਹੀ ਅਦਬ ਭਾਵ ਸਤਿਕਾਰ ਸਹਿਤ ਸਰਵਣ ਕਰ ਰਹੇ। ਵਿਚਾਰ ਹੋ ਰਹੀ ਹੈ ਕਿ ਦਿੱਲੀ ਕਿਸ ਨੂੰ ਭੇਜਿਆ ਜਾਏ। ਬਾਦਸ਼ਾਹ ਔਰੰਗਜ਼ੇਬ ਦਾ ਦੂਤ ਬਾਦਸ਼ਾਹ ਦੀ ਚਿੱਠੀ ਲੈ ਕੇ ਗੁਰੂ ਦਰਬਾਰ ਚ ਹਾਜ਼ਰ ਹੋਇਆ। ਵਿਚਾਰ ਵਿਚ ਭੱਲੇ ਸਾਹਿਬਜ਼ਾਦੇ ਤ੍ਰੇਣ ਸਾਹਿਬਜ਼ਾਦੇ ਬੇਦੀ ਤੇ ਸੋਢੀਆਂ ਦੀ ਕੁੱਲ ਚੋਂ ਸਾਹਿਬਜ਼ਾਦੇ ਇਕੱਠੇ ਹੋਏ ਬੈਠੇ ਨੇ, ਪਰ ਕਿਸੇ ਦਾ ਹੌਸਲਾ ਨਹੀਂ ਪੈਂਦਾ ਕਿ ਬਾਦਸ਼ਾਹ ਔਰੰਗਜ਼ੇਬ ਕੋਲ ਜਾਣ ਵਾਸਤੇ ਕੋਈ ਹਾਮੀ ਭਰੇ। ਕਹਿਣ ਲੱਗੇ, ਗੁਰੂ ਜੀ ਤੁਸੀਂ ਜਾਓ। ਸਤਿਗੁਰਾਂ ਨੇ ਬਚਨ ਕੀਤਾ ਕਿ ਭਾਈ, ਅਸੀਂ ਤਾਂ ਪ੍ਰਣ ਕੀਤਾ ਹੋਇਆ ਹੈ ਕਿ ਔਰੰਗਜ਼ੇਬ ਦੇ ਨਾ ਦਰਸ਼ਨ ਕਰਨੇ ਨੇ ਨਾ ਹੀ ਉਹਨੂੰ ਦਰਸ਼ਨ ਦੇਣੇ ਨੇ, ਇਸ ਕਰਕੇ ਸਾਡੀ ਜਾਣ ਦੇ ਵਿਚ ਤਾਂ ਸਮੰਜਸ ਹੈ। ਬਸ ਹੁਣ ਇੱਕੋ ਰਸਤਾ ਹੈ ਕਿ ਜਾਂ ਤਾਂ ਅਸੀਂ ਆਪਣੇ ਵੱਲੋਂ ਕਿਸੇ ਨੂੰ ਨੁਮਾਇੰਦਾ ਬਣਾ ਕੇ ਭੇਜੀਏ ਤੇ ਜਾਂ ਫਿਰ ਔਰੰਗਜ਼ੇਬ ਨਾਲ ਜੰਗ ਕਰਨ ਵਾਸਤੇ ਤਿਆਰੀ ਕਰੀਏ ਤੇ ਔਰੰਗਜ਼ੇਬ ਨਾਲ ਜੰਗ ਕਰੀਏ। ਕਹਿਣ ਲੱਗੇ, ਮਹਾਰਾਜ, ਔਰੰਗਜ਼ੇਬ ਨਾਲ ਜੰਗ ਨਾ ਹੀ ਕਰੋ, ਉਹਦੇ ਨਾਲ ਸਰਬਸੰਮਤੀ ਦੀ ਬਿਰਤੀ ਰੱਖੋ, ਸਮਤਾ ਦੀ ਬਿਰਤੀ ਬਣਾ ਕੇ ਰੱਖੋ ਤੇ ਇਹਦੇ ਵਿਚ ਹੀ ਲਾਭ ਹੈ। ਇੰਨੇ ਨੂੰ ਬਾਬਾ ਰਾਮ ਰਾਏ ਜੀ ਸਭਾ ਚ ਆ ਗਏ। ਕਹਿਣ ਲੱਗੇ, ਜੀ ਅੱਜ ਤਾਂ ਸਾਰੇ ਸਾਹਿਬਜ਼ਾਦੇ ਇਕੱਠੇ ਹੋ ਕੇ ਬੈਠੇ ਨੇ, ਕੀ ਗੱਲ ਹੈ? ਕੋਈ ਖੁਸ਼ੀ ਦਾ ਮਾਹੌਲ ਹੈ ਜਾਂ ਕਿਸੇ ਵਿਚਾਰ ਤੇ, ਗੂੜ ਵਿਚਾਰ ਤੇ ਵਿਚਾਰ ਹੋ ਰਹੀ ਹੈ? ਤਾਂ ਉਹਨਾਂ ਵਿਚੋਂ ਇਕ ਬੇਦੀ ਸਾਹਿਬਜ਼ਾਦੇ ਨੇ ਬਾਬਾ ਰਾਮ ਰਾਏ ਜੀ ਨੂੰ ਦੱਸਿਆ ਕਿ ਉਹ ਔਰੰਗਜ਼ੇਬ ਕਰਾਮਾਤ ਵੇਖਣ ਵਾਸਤੇ ਕਿਸੇ ਨੂੰ ਬੁਲਾ ਰਿਹਾ। ਤੇ ਬਾਬਾ ਰਾਮ ਰਾਏ ਜੀ ਕਹਿੰਦੇ, ਫਿਰ ਤੁਹਾਨੂੰ ਜਾਣਾ ਚਾਹੀਦਾ ਕਿਸੇ ਨੂੰ? ਕਹਿੰਦੇ, ਜੇ ਤੁਸੀਂ ਚਲੇ ਜਾਓ ਰਾਮ ਰਾਏ ਜੀ, ਤੁਸੀਂ ਕਿਉਂ ਨਹੀਂ ਜਾਂਦੇ? ਤੋ ਬਾਬਾ ਰਾਮ ਰਾਏ ਜੀ ਨੇ ਜਦੋਂ ਇਹ ਗੱਲ ਸੁਣੀ, ਵਿਚਾਰ ਕੀਤੀ ਕਿ ਸਾਰਿਆਂ ਦਾ ਇਹੀ ਮਤ ਹੈ ਕਿ ਅਸੀਂ ਔਰੰਗਜ਼ੇਬ ਦੀ ਸਭਾ ਵਿਚ ਜਾਈਏ। ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦਾ ਵੀ ਇਹੀ ਮਤ ਹੈ। ਤੋ ਬਾਬਾ ਰਾਮ ਰਾਏ ਜੀ ਨੇ ਆਖਿਆ ਕਿ ਜੇ ਉਥੇ ਕਰਾਮਾਤ ਵਿਖਾਉਣ ਜਾਣਾ ਹੈ ਤੇ ਕਰਾਮਾਤ ਵਿਖਾਉਣ ਵਾਸਤੇ ਕਰਾਮਾਤ ਹੋਣੀ ਵੀ ਚਾਹੀਦੀ ਹੈ। ਔਰੰਗਜ਼ੇਬ ਦੀ ਕਚਹਿਰੀ ਚ ਜਾਣਾ, ਜਿੱਥੇ ਬੜੇ ਬੜੇ ਤਰਕਾਂ ਕਰਨ ਵਾਲੇ ਲੋਕ ਨੇ, ਉਹਦੀ ਸਭਾ ਨੂੰ ਜਿੱਤਣਾ ਤੇ ਕਰਾਮਾਤ ਤੋਂ ਬਿਨਾਂ ਤਾਂ ਜਿੱਤਿਆ ਨਹੀਂ ਜਾ ਸਕਣਾ। ਹੁਣ ਮੈਨੂੰ ਕਰਾਮਾਤ ਵੀ ਚਾਹੀਦੀ ਹੈ, ਜਾਣ ਨੂੰ ਮੈਂ ਤਿਆਰ ਹਾਂ, ਮੈਂ ਜਾਵਾਂਗਾ ਔਰੰਗਜ਼ੇਬ ਦੀ ਕਚਹਿਰੀ ਵਿਚ। ਤੇ ਜਦੋਂ ਬਾਬਾ ਰਾਮ ਰਾਏ ਜੀ ਨੇ ਇਹ ਵਿਚਾਰ ਪੇਸ਼ ਕੀਤੀ ਕਿ ਕਰਾਮਾਤ ਜ਼ਰੂਰ ਹੋਣੀ ਚਾਹੀਦੀ ਹੈ, ਤਾਂ ਹੀ ਕੋਈ ਕਰਾਮਾਤ ਵਿਖਾਵਾਂਗੇ, ਤੋ ਬਾਬਾ ਰਾਮ ਰਾਏ ਜੀ ਦੀ ਇਹ ਵਿਚਾਰ ਸੁਣ ਕੇ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਬਚਨ ਕਰ ਰਹੇ ਨੇ, ਆਓ ਮਨ ਬਿਰਤੀਆਂ ਸਤਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ। ਗੁਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੁਏਰਾ ਸੁਨਤ ਪ੍ਰਸੀਦੇ ਪਿਤਾ ਗੁਰੂ ਹਰ ਕਾਰਜ ਕੋ ਕਾਲ।
ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਾ ਰਾਮ ਰਾਏ ਜੀ ਦੀ ਇਹ ਬੇਨਤੀ ਸੁਣੀ ਹੈ। ਜਦੋਂ ਬਾਬਾ ਜੀ ਨੇ ਕਿਹਾ ਕਿ ਕਰਾਮਾਤ ਹੋਣੀ ਵੀ ਚਾਹੀਦੀ ਹੈ ਤਾਂ ਹੀ ਕੋਈ ਕਰਾਮਾਤ ਵਿਖਾਵਾਂਗੇ, ਉਹ ਸੁਣ ਕੇ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ ਔਰ ਵੇਖਿਆ ਕਿ ਦਿੱਲੀ ਜਾਣ ਦਾ ਇਹ ਕਾਰਜ ਵੀ ਹੈ, ਇਹ ਬੜਾ ਵੱਡਾ ਕਾਰਜ ਹੈ ਜਿਹੜਾ ਦਿੱਲੀ ਜਾ ਕਰਕੇ ਹੀ ਸਿੱਧ ਹੋਣਾ, ਗੁਰੂ ਘਰ ਦੀ ਮਹਿਮਾ ਪ੍ਰਗਟ ਹੋਣੀ ਹੈ।
ਕਯੋ ਲਿਓ ਅਜ਼ਮਤ ਮਹਾ ਜੋ ਨਾ ਸਕੈ ਕੋ ਟਾਲ।
ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਰਾਮ ਰਾਏ ਜੀ, ਅੱਛਾ ਜੇ ਤੁਹਾਨੂੰ ਅਜ਼ਮਤ ਚਾਹੀਦੀ ਹੈ ਤੇ ਤੁਹਾਨੂੰ ਅਜ਼ਮਤ ਵੀ ਦਿੱਤੀ, ਤੁਹਾਨੂੰ ਕਰਾਮਾਤ ਵੀ ਦਿੱਤੀ ਤੇ ਤੁਸੀਂ ਇਹ ਅਜ਼ਮਤ ਵੀ ਲੈ ਲਓ। ਇਹੋ ਜੀ ਅਜ਼ਮਤ ਤੁਹਾਨੂੰ ਦਿਆਂਗੇ ਰਾਮ ਰਾਏ ਜੀ, ਜਿਹੜੀ ਕੋਈ ਟਾਲ ਨਹੀਂ ਸਕੇਗਾ, ਜਿਸ ਦੀ ਕੋਈ ਕਾਟ ਨਹੀਂ ਕਰ ਸਕੇਗਾ। ਇਹੋ ਜੀ ਅਜ਼ਮਤ, ਇਹੋ ਜੀ ਕਰਾਮਾਤ ਤੁਸੀਂ ਸਾਡੇ ਕੋਲੋਂ ਲੈ ਲਵੋ।
ਜੋ ਪਈ ਤਬ ਰਸਨਾ ਪਰ ਕਰੈ ਵਸਾ।
ਅਸੀਂ ਵਚਨ ਕਰਦੇ ਹਾਂ ਰਾਮ ਰਾਏ ਕਿ ਅਸੀਂ ਤੇਰੀ ਰਸਨਾ ਤੇ ਵਸਾਂਗੇ। ਹੁਣ ਇਹਦੇ ਤੋਂ ਵੱਡੀ ਕਰਾਮਾਤ ਕਿਹੜੀ ਹੋ ਸਕਦੀ ਹੈ ਕਿ ਸਤਿਗੁਰੂ ਜੀ ਆਪ ਹੀ ਕਿਸੇ ਸੇਵਕ ਦੀ ਰਸਨਾ ਤੇ ਆਪ ਆ ਕੇ ਨਿਵਾਸ ਕਰਨ ਲੱਗ ਪੈਣ। ਮਹਾਰਾਜ ਜੀ ਕਹਿੰਦੇ ਰਾਮ ਰਾਏ, ਤੇਰੀ ਰਸਨਾ ਤੇ ਸਾਡਾ ਨਿਵਾਸ ਹੋਵੇਗਾ, ਤੇਰੀ ਰਸਨਾ ਤੇ ਅਸੀਂ ਆ ਕੇ ਵਸਾਂਗੇ।
ਜੋ ਤਿਸਤੇ ਹੋਏ ਬਾਤ ਪ੍ਰਕਾਸ਼ਾ।
ਔਰ ਜੋ ਤੂੰ ਆਪਣੀ ਰਸਨਾ ਤੋਂ ਬਚਨ ਕਹੇਗਾ, ਜਿਹੜਾ ਵੀ ਬਚਨ ਤੇਰੀ ਰਸਨਾ ਤੋਂ ਸੁੱਤੇ ਸਿੱਧ ਹੋਵੇਗਾ,
ਕਮੋ ਅੰਥਾ ਹੋਏ ਸੁਣਾਏ,
ਤੇਰਾ ਉਹ ਕਿਹਾ ਹੋਇਆ ਬਚਨ, ਜੋ ਵੀ ਬਚਨ ਤੂੰ ਆਪਣੀ ਰਸਨਾ ਤੋਂ ਕਰੇਗਾ ਰਾਮ ਰਾਏ, ਉਹ ਅਨਥਾ ਨਹੀਂ ਜਾਏਗਾ, ਉਹ ਵਿਅਰਥ ਨਹੀਂ ਜਾਏਗਾ। ਤੁਹਾਡਾ ਕਿਹਾ ਹੋਇਆ ਹਰ ਇੱਕ ਵਾਕ ਸਤ ਹੋਵੇਗਾ, ਜੋ ਵੀ ਬਚਨ ਤੁਸੀਂ ਆਪਣੀ ਰਸਨਾ ਤੋਂ ਕਰੋਗੇ।
ਸਫਲੈ ਤਤ ਛਿਨ ਬਾਦ ਨਾ ਜਾਏ।
ਜਿਹੜਾ ਬਚਨ ਕਰੋਗੇ ਉਹ ਬਚਨ ਤਤ ਛਿਨ ਉਸੇ ਵੇਲੇ ਸਫਲ ਹੋਵੇਗਾ। ਤਤ ਛਿਨ ਇਹ ਨਹੀਂ ਕਿ ਕੁਝ ਸਮਾਂ ਪਾ ਕੇ ਉਹ ਸਫਲ ਹੋਵੇਗਾ, ਕਹਿੰਦੇ ਜਿਹੜਾ ਬਚਨ ਰਸਨਾ ਤੋਂ ਕਰੋਗੇ ਉਹ ਤਤ ਛਿਨ ਉਸੇ ਵੇਲੇ ਸਫਲਾ ਹੋਵੇਗਾ, ਉਹ ਬਾਦ ਨਹੀਂ ਜਾਏਗਾ, ਵਿਅਰਥ ਨਹੀਂ ਜਾਏਗਾ।
ਅਥੇਰਾ ਹੋਏ ਸਿਰਾ ਜਸ ਕਹਿ।
ਜੇ ਤੂੰ ਕਿਸੇ ਥਿਰ ਚੀਜ਼ ਨੂੰ ਅਥਿਰ ਚੀਜ਼ ਨੂੰ ਥਿਰ ਕਹਿ ਦੇਵੇ, ਹੁਣ ਪੱਥਰ ਅਥਿਰ ਹੈ ਟੁਰ ਨਹੀਂ ਸਕਦਾ, ਦਰਖਤ ਅਥਿਰ ਹੈ ਚੱਲ ਨਹੀਂ ਸਕਦਾ, ਪਰ ਜੇ ਰਾਮ ਰਾਏ ਜੀ ਤੁਸੀਂ ਕਹਿ ਦਿਓਗੇ ਵੀ ਟੁਰ ਪੈ ਤੇ ਦਰਖਤ ਵੀ ਟੁਰ ਪਏਗਾ, ਪੱਥਰ ਵੀ ਟੁਰ ਪਏਗਾ। ਜਿਹੜੀਆਂ ਅਥਿਰ ਚੀਜ਼ਾਂ ਨੇ ਉਹ ਚੱਲਣ ਲੱਗ ਪੈਣਗੀਆਂ ਤੇ ਜਿਹੜੀਆਂ ਟਿਕ ਕੇ ਰਹਿਣ ਵਾਲੀਆਂ ਚੀਜ਼ਾਂ ਹਨ,
ਲਹਿ ਅਚਰਤਾ ਜੇ ਚਰ,
ਜਿਹੜੀਆਂ ਚਾਰ ਚੀਜ਼ਾਂ ਨੇ ਚੱਲਣ ਵਾਲੀਆਂ ਨੇ, ਜਿਵੇਂ ਤੁਰਨ ਫਿਰਨ ਵਾਲੇ ਜੀਵ ਜੰਤੂ ਨੇ, ਜੇ ਉਹਨਾਂ ਨੂੰ ਤੁਸੀਂ ਕਹੋਗੇ ਵੀ ਠਹਿਰ ਜਾਓ ਰੁਕ ਜਾਓ, ਤੇ ਜਿਵੇਂ ਪੱਥਰ ਜੰਮ ਜਾਂਦਾ ਏਦਾਂ ਉਹ ਤੁਰਨ ਫਿਰਨ ਵਾਲੀਆਂ ਚੀਜ਼ਾਂ ਰੁਕ ਜਾਇਆ ਕਰਨਗੀਆਂ। ਤੁਹਾਡੀ ਰਸਨਾ ਤੋਂ ਜਿਹੜਾ ਬਚਨ ਹੋਵੇਗਾ ਉਹ ਸੱਤ ਹੋਵੇਗਾ, ਚੱਲਣ ਵਾਲੀਆਂ ਚੀਜ਼ਾਂ ਅਚਲ ਹੋ ਜਾਣਗੀਆਂ ਔਰ ਜਿਹੜੀਆਂ ਅਚਲ ਚੀਜ਼ਾਂ ਨੇ ਉਹ ਚਲਾਏਮਾਨ ਹੋ ਜਾਣਗੀਆਂ।
ਜੋ ਨਿਤ ਭਰਿਓ ਰਹੇ ਨੈ ਰਿਤੈ।
ਜਿਹੜਾ ਨਿਤ ਭਰਿਆ ਰਵੇ ਖਾਲੀ ਨਹੀਂ ਹੁੰਦਾ। ਹੁਣ ਸਮੁੰਦਰ ਜਿਹੜਾ ਉਹ ਨਿਤੀ ਭਰਿਆ ਹੋਇਆ, ਸਮੁੰਦਰ ਖਾਲੀ ਨਹੀਂ ਹੋ ਸਕਦਾ। ਕਹਿੰਦੇ ਜਿਵੇਂ ਸਮੁੰਦਰ ਵਰਗੀਆਂ ਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਨਿਤ ਭਰੀਆਂ ਰਹਿੰਦੀਆਂ ਤੇ ਖਾਲੀ ਨਹੀਂ ਹੁੰਦੀਆਂ।
ਸੋ ਰਿਤ ਜਾਏ ਨੈਕ ਜੋ ਚਿਤੈ।
ਜੇ ਤੁਸੀਂ ਥੋੜਾ ਜਿੰਨਾ ਵੀ ਵੇਖ ਲੋਗੇ ਨਾ ਉਸ ਭਰੀ ਹੋਈ ਚੀਜ਼ ਵੱਲ, ਤੇ ਜਿਹੜੀ ਹਰ ਵੇਲੇ ਭਰੀ ਰਹਿੰਦੀ ਆ ਉਹ ਖਾਲੀ ਹੋ ਜਾਏਗੀ। ਬਾਬਾ ਰਾਮ ਰਾਏ ਜੀ ਇਹੋ ਜਿਹੀ ਕਰਾਮਾਤ ਦੇ ਦਿੱਤੀ ਆ ਤੁਹਾਨੂੰ, ਇਹੋ ਜਿਹੀ ਕਰਾਮਾਤ ਆ ਜਾਏਗੀ ਤੁਹਾਡੇ ਕੋਲ ਹੁਣੇ ਹੀ ਸਾਡੇ ਬਚਨ ਕਰਦਿਆਂ ਹੀ, ਕਿ ਜਿਹੜੀਆਂ ਸਦਾ ਭਰੀਆਂ ਰਹਿਣ ਵਾਲੀਆਂ ਚੀਜ਼ਾਂ ਨੇ ਉਹਦੇ ਵੱਲ ਜੇ ਤੁਸੀਂ ਨੈਕ ਮਾਤਰ ਥੋੜਾ ਜਿੰਨਾ ਵੀ ਵੇਖੋਗੇ ਤੇ ਉਹ ਖਾਲੀ ਹੋ ਜਾਏਗੀ।
ਮ੍ਰਿਗ ਤ੍ਰਿਸ਼ਨਾ ਜੈ ਰੇਤ ਅਮੀਰ, ਤੈ ਕਰ ਦੇ ਜਲਦ ਗੰਭੀਰ।
ਜਿੱਥੇ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੋਵੇ, ਹੁਣ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੁੰਦਾ ਵੀ ਦੂਰ ਰੇਤ ਨੂੰ ਚਮਕਦਿਆਂ ਵੇਖ ਕੇ ਹਿਰਨ ਜਿਹੜਾ ਨਾ ਉਹ ਸੋਚਦਾ ਕਿ ਪਾਣੀ ਹੈ, ਚਮਕਦੀ ਰੇਤ ਹੁੰਦੀ ਹੈ ਵੇਖਣ ਨੂੰ ਲੱਗਦਾ ਪਾਣੀ, ਹਿਰਨ ਦੌੜ ਕੇ ਉਹਦੇ ਨੇੜੇ ਜਾਣਾ ਚਾਹੁੰਦਾ, ਜਿਵੇਂ ਜਿਵੇਂ ਨੇੜੇ ਜਾਂਦਾ ਤਿਵੇਂ ਤਿਵੇਂ ਉਹ ਪਾਣੀ ਹੋਰ ਪਰੇ ਦਿਸਦਾ, ਉਹ ਪਿਆਸ ਨਾਲ ਦੌੜੇ ਹੀ ਜਾਂਦਾ ਉਹਦੇ ਵੱਲ ਨੇੜੇ ਹੋਣ ਵਾਸਤੇ। ਉਹਨੂੰ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਕਹਿੰਦੇ ਵੀ ਹੈ ਤਾਂ ਨਹੀਂ ਪਰ ਨਜ਼ਰ ਆ ਰਿਹਾ। ਪਰ ਬਾਬਾ ਰਾਮ ਰਾਏ ਜੀ ਜੇ ਤੁਸੀਂ ਚਾਹੋਗੇ ਨਾ ਕਿ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੈ, ਉਸ ਮ੍ਰਿਗ ਤ੍ਰਿਸ਼ਨਾ ਦੇ ਚਮਕਦੇ ਹੋਏ ਰੇਤੇ ਨੂੰ ਦ੍ਰਿਸ਼ਟੀ ਕਰਕੇ ਵੇਖੋਗੇ ਕਿ ਉੱਥੇ ਸਮੁੰਦਰ ਬਣ ਜਾਏਗਾ, ਸਮੁੰਦਰ ਦੀਆਂ ਲਹਿਰਾਂ ਦੌੜ ਪੈਣਗੀਆਂ ਪਾਣੀ ਦੀਆਂ। ਇਹੋ ਜੀ ਤੁਹਾਡੀ ਦ੍ਰਿਸ਼ਟੀ ਵਿਚ ਬਰਕਤ ਆ ਗਈ ਹੈ ਰਾਮ ਰਾਏ ਜੀ ਕਿ ਜੇ ਵੇਖੋਗੇ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵੱਲ ਵੀ, ਜਿੱਥੇ ਗੰਭੀਰ ਰੇਤ ਹੈ ਉੱਥੇ ਗੰਭੀਰ ਸਮੁੰਦਰ ਬਣ ਜਾਏਗਾ।
ਸ੍ਰੀ ਨਾਨਕ ਸਤਿਗੁਰ ਸਮਰੱਥ ਇਤਿਆਦਿਕ ਸਭ ਤਿਨਕੇ ਹੱਥ।
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸਰਬ ਕਲਾ ਸਮਰੱਥ ਨੇ, ਇਹ ਸਾਰੀਆਂ ਸ਼ਕਤੀਆਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਹੱਥ ਵਿਚ ਨੇ, ਤੇ ਐਸੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਹੁਣ ਤੇਰੀ ਰਸਨਾ ਤੇ ਨਿਵਾਸ ਕਰਨਗੇ, ਤੇਰੀ ਜ਼ੁਬਾਨ ਤੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਕਤੀ ਦਾ ਵਾਸਾ ਹੋਵੇਗਾ। ਇਹ ਸਾਰੀਆਂ ਸ਼ਕਤੀਆਂ ਜਿੰਨੀਆਂ ਵੀ ਨੇ ਇਹ ਜਗਤ ਗੁਰੂ ਸਮਰੱਥ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਹੱਥ ਵਿਚ ਹਨ।
ਸਭ ਸ਼ਕਤਨ ਕੀ ਸ਼ਕਤ ਸਰੂਪ ਜਿਨਕੇ ਅਚਰਜ ਚਲਤ ਅਨੂਪ।
ਸਾਰੀਆਂ ਸ਼ਕਤੀਆਂ ਦੀ ਜਿਹੜਾ ਸ਼ਕਤੀਆਂ ਦਾ ਸਵਰੂਪ ਹੈ, ਜਿਨ੍ਹਾਂ ਦੇ ਅਸਚਰਜ ਚਲਤ ਅਸਚਰਜ ਕੌਤਕ ਹਨ।
ਸਭ ਬ੍ਰਹਿਮੰਡ ਤਿਨਕੇ ਅਨੁਸਾਰੇ ਆਇਸ ਜੈ ਕੈ ਤਰੈ ਨਾ ਤਾਰੇ।
ਸਾਰੀਆਂ ਸ਼ਕਤੀਆਂ ਦਾ ਸ਼ਕਤੀ ਸਰੂਪ ਨੇ ਗੁਰੂ ਨਾਨਕ ਸਾਹਿਬ, ਔਰ ਇਹੋ ਜੇ ਸਤਿਗੁਰੂ ਜਿਨ੍ਹਾਂ ਦੇ ਅਸਚਰਜ ਅਨੂਪ ਕੌਤਕ ਨੇ, ਇਹ ਸਾਰਾ ਬ੍ਰਹਿਮੰਡ ਉਨ੍ਹਾਂ ਦੇ ਅਨੁਸਾਰ ਚੱਲਦਾ, ਉਨ੍ਹਾਂ ਦੀ ਆਗਿਆ ਵਿਚ ਚੱਲਦਾ। ਉਨ੍ਹਾਂ ਦੀ ਆਗਿਆ ਨੂੰ, ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਨੂੰ ਕੋਈ ਟਾਲ ਨਹੀਂ ਸਕਦਾ, ਉਨ੍ਹਾਂ ਦੇ ਹੁਕਮ ਅੰਦਰ ਇਹ ਸਾਰਾ ਵਰਤਾਰਾ ਵਰਤਦਾ ਹੈ।
ਸੋ ਤਵ ਬਚਨ ਤੇਜ ਪ੍ਰਵਿਸ਼ਾਯੋ ਕਰੋ ਨਿਸੰਤ ਜਥਾ ਮਨ ਭਾਇਓ।
ਹੇ ਬਾਬਾ ਜੀ ਰਾਮ ਰਾਏ ਜੀ, ਐਸੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸ਼ਕਤੀ ਤੁਹਾਡੇ ਬਚਨਾਂ ਚ ਸਮਾ ਜਾਏਗੀ, ਤੁਹਾਡੇ ਬਚਨਾਂ ਵਿਚ ਸਤਿਗੁਰਾਂ ਦਾ ਤੇਜ ਵਰਤ ਜਾਏਗਾ, ਔਰ ਜਿਹੜਾ ਬਚਨ ਤੁਸੀਂ ਆਪਣੀ ਰਸਨਾ ਤੋਂ ਕਰੋਗੇ ਉਹ ਬਚਨ ਸਤ ਹੋਵੇਗਾ।
ਜੋ ਕਿਸ ਕਾਰਨ ਕਰੋ ਉਚਾਰਨ,
ਜਿਹੜਾ ਵੀ ਬਚਨ ਜਿਸ ਵੀ ਕਾਰਨ ਲਈ, ਕੋਈ ਵੀ ਕਾਰਨ ਹੋਵੇ, ਕਿਸੇ ਵੀ ਕਾਰਨ ਪ੍ਰਤੀ ਤੁਸੀਂ ਆਪਣੀ ਰਸਨਾ ਤੋਂ ਜੋ ਵੀ ਬਚਨ ਕਰੋਗੇ,
ਉਚਿਤ ਅਨੁਚਿਤ ਚਿਤ ਉਚਵਤ ਟਾਰਨ,
ਭਾਵੇਂ ਉਚਿਤ ਹੋਵੇ ਤੇ ਭਾਵੇਂ ਅਨੁਚਿਤ ਹੋਵੇ, ਉੱਚਾ ਵਚ ਅਧਿਕਾਰੀ ਹੋਵੇ ਚਾਹੇ ਨਾ ਹੋਵੇ, ਇਹੋ ਜਿਹਾ ਬਚਨ ਚਾਹੇ ਉਚਿਤ ਹੈ ਚਾਹੇ ਅਨੁਚਿਤ ਹੈ, ਜਿਹੋ ਜਿਹਾ ਵੀ ਬਚਨ ਤੁਸੀਂ ਆਪਣੀ ਰਸਨਾ ਤੋਂ ਜਿਸ ਵੀ ਕਾਰਨ ਲਈ ਕਰੋਗੇ,
ਜਿਸ ਛਿਨ ਜਿਸ ਬਿਦ ਕਰੋ ਉਚਾਰੇ,
ਜਿਸ ਸਮੇਂ ਜਿਸ ਪ੍ਰਕਾਰ ਨਾਲ ਵੀ ਜਿਹੜਾ ਬਚਨ ਰਸਨਾ ਤੋਂ ਉਚਾਰੋਗੇ,
ਛਿਨ ਸਕਲ ਭਾਂਤੇ ਹੋਏ ਸਾਚੇ,
ਛਿਨ ਉਸੇ ਵੇਲੇ ਸਕਲ ਪ੍ਰਕਾਰ ਕਰਕੇ ਤੁਹਾਡਾ ਉਹ ਬਚਨ ਬਾਬਾ ਰਾਮ ਰਾਏ ਜੀ ਸੱਚ ਹੋਵੇਗਾ, ਜੋ ਕਹੋਗੇ ਉਹ ਸੱਚ ਹੋ ਜਾਏਗਾ। ਜਿਵੇਂ ਜਿਹਾ ਵੀ ਬਚਨ ਕਹੋਗੇ, ਜਿਸ ਸਮੇਂ ਵੀ ਉਚਾਰੋਗੇ, ਜਿਹੋ ਜਿਹਾ ਮਾਹੌਲ ਹੋਵੇਗਾ ਉਸ ਮਾਹੌਲ ਮੁਤਾਬਕ ਜਿਹੋ ਜਿਹਾ ਬਚਨ ਕਰੋਗੇ ਉਸੇ ਤਰ੍ਹਾਂ ਪੂਰਾ ਹੋ ਜਾਏਗਾ। ਕੋਈ ਵੀ ਕਾਰਨ ਲਈ, ਭਾਵੇਂ ਉਚਿਤ ਸ਼ਬਦ ਕਹੋ ਭਾਵੇਂ ਅਨੁਚਿਤ ਸ਼ਬਦ ਕਹੋ, ਜੋ ਕਹੋਗੇ ਆਪਣੇ ਬੱਤੀ ਦੰਦਾਂ ਤੋਂ ਰਸਨਾ ਤੋਂ ਉਹ ਪੂਰਾ ਹੋਵੇਗਾ, ਉਹ ਸੱਚ ਹੋਵੇਗਾ, ਕਿਉਂਕਿ ਤੁਹਾਡੇ ਬਚਨਾਂ ਵਿਚ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਸ਼ਕਤੀ ਵਰਤੇਗੀ।
ਅਸ ਮਹਿਮਾ ਕੈ ਸੁਤੈ ਸੁਨਾਈ,
ਇਹਨਾਂ ਦੀ ਮਹਿਮਾ ਕਰਕੇ ਇਹੋ ਜਿਹੀਆਂ ਆਜ਼ਮਤਾਂ ਤੇ ਕਰਾਮਾਤਾਂ, ਹੁਣ ਜੇ ਬਚਨ ਸਿੱਧੀ ਦੇ ਦਿੱਤੀ ਹੁਣ ਪਿੱਛੇ ਕੀ ਰਹਿ ਗਿਆ, ਹੁਣ ਜੋ ਮਰਜ਼ੀ ਬਚਨ ਕਰਕੇ ਕਰਾ ਲੈਣ, ਫੁਰਨੇ ਨਾਲ ਹੀ ਕਰਾ ਲੈਣ, ਤੇ ਕਹਿੰਦੇ ਏਡੀ ਵੱਡੀ ਤਾਕਤ ਬਾਬਾ ਰਾਮ ਰਾਏ ਜੀ ਨੂੰ ਦੇ ਦਿੱਤੀ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੇ, ਔਰ ਇਹੋ ਜੀ ਮਹਿਮਾ ਆਪਣੇ ਪੁੱਤਰ ਨੂੰ ਸਰਵਣ ਕਰਕੇ ਸੁਣਾਈ ਹੈ, ਔਰ ਉਹਨਾਂ ਦੇ ਹਿਰਦੇ ਦਾ ਉਤਸ਼ਾਹ ਵਧਾਉਣ ਲਈ, ਰਾਮ ਰਾਏ ਦੇ ਮਨ ਦਾ ਉਤਸ਼ਾਹ ਵਧਾਉਣ ਵਾਸਤੇ ਕਿ ਤੇਰੇ ਕੋਲ ਆ ਸ਼ਕਤੀਆਂ ਨੇ, ਇਹਦੇ ਨਾਲ ਤੂੰ ਜੋ ਮਰਜ਼ੀ ਕਰ ਸਕਦਾ, ਜੋ ਮਰਜ਼ੀ ਬਣਾ ਸਕਦਾ। ਉੱਪਰ ਦੱਸ ਆਏ ਨੇ ਕਿ ਕਿਹੜੀ ਕਿਹੜੀ ਮਹਿਮਾ ਵਾਲੀ ਸ਼ਕਤੀ ਦਿੱਤੀ ਹੈ। ਮਹਾਰਾਜ ਸੱਚੀ ਪਾਤਸ਼ਾਹ ਜੀ ਰਾਮ ਰਾਏ ਦੇ ਮਨ ਦੇ ਉਤਸ਼ਾਹ ਨੂੰ ਵਧਾ ਰਹੇ ਨੇ।
ਹੁਣ ਜਿੱਡਤਾ ਹਿਤ ਬਾਤ ਬਖਾਨੇ,
ਪਹਿਲਾਂ ਤਾਂ ਸ਼ਕਤੀ ਦਿੱਤੀ, ਕਰਾਮਾਤ ਦਿੱਤੀ ਹੈ, ਹੁਣ ਮਹਾਰਾਜ ਸੱਚੀ ਪਾਤਸ਼ਾਹ ਜੀ ਆਪਣੇ ਪੁੱਤਰ ਨੂੰ ਦ੍ਰਿੜਤਾ ਦਾ ਸਬਕ ਵੀ ਸਿਖਾ ਰਹੇ ਨੇ ਕਿ ਮੁਸਲਮਾਨਾਂ ਦੇ ਰਾਜ ਵਿਚ ਜਾਣਾ ਹੈ, ਔਰੰਗਜ਼ੇਬ ਦੇ ਬਾਦਸ਼ਾਹ ਦੇ ਕੋਲ ਜਾਣਾ ਤੇ ਉੱਥੇ ਜਾ ਕੇ ਕਿਤੇ ਆਪਣੇ ਧਰਮ ਤੋਂ ਡੋਲੇ ਨਾ, ਕਿਉਂਕਿ ਉਹਦਾ ਤਾਂ ਕੰਮ ਹੈ ਉਹ ਆਪਣੇ ਧਰਮ ਤੋਂ ਡੁਲਾ ਰਿਹਾ ਲੋਕਾਂ ਨੂੰ, ਪਰ ਤੂੰ ਆਪਣੇ ਧਰਮ ਤੋਂ ਨਹੀਂ ਡੋਲਣਾ। ਇਹ ਦ੍ਰਿੜਤਾ ਜਿਹੜਾ ਇੱਕ ਸੁਚੱਜਾ ਪਿਤਾ ਆਪਣੇ ਪੁੱਤਰ ਨੂੰ ਦਿੰਦਾ ਹੈ, ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਇਹੋ ਜਿਹੀ ਦ੍ਰਿੜਤਾ ਬਾਬੇ ਰਾਮ ਰਾਏ ਨੂੰ ਵੀ ਦ੍ਰਿੜ ਕਰਵਾ ਕੇ ਸਿੱਧ ਕਰ ਰਹੇ ਨੇ।
ਨੋ ਰੰਗ ਅਤਬਾਦੀ ਜਗ ਜਾਣੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਦ੍ਰਿੜਤਾ ਦੇ ਬਚਨ ਸਬਕ ਸਿਖਾਉਂਦਿਆਂ ਬਾਬਾ ਰਾਮ ਰਾਏ ਜੀ ਨੂੰ ਕਹਿੰਦੇ, ਰਾਮ ਰਾਏ ਨੁਰੰਗਾ ਬੜਾ ਵੱਡਾ ਬਾਦੀ ਹੈ, ਉਹ ਬੜਾ ਵੱਡਾ ਝਗੜਾਲੂ ਹੈ, ਉਹਦੇ ਅੰਦਰ ਬੜੀ ਵੱਡੀ ਝਗੜੇ ਕਰਨ ਦੀ ਬਿਰਤੀ, ਹਰ ਵੇਲੇ ਲੜਾਈ ਝਗੜਾ ਕਰਨਾ ਉਹਦੇ ਅੰਦਰ ਦਾ ਸੁਭਾਅ ਬਣਿਆ ਹੋਇਆ, ਹਰ ਵੇਲੇ ਕਿਸੇ ਨਾ ਕਿਸੇ ਗੱਲ ਤੇ ਤਰਕ ਕਰਨੀ ਉਹਦੀ ਇਹ ਬਿਰਤੀ ਬਣੀ ਹੋਈ ਹੈ।
ਗੁਰ ਘਰ ਤੋਂ ਮਤਸਰੀ ਵਿਸਾਲਾ,
ਔਰ ਉਹ ਗੁਰੂ ਘਰ ਦੇ ਨਾਲ ਮਤਸਰ ਵੀ ਰੱਖਦਾ ਹੈ, ਗੁਰੂ ਘਰ ਦੇ ਨਾਲ ਬਹੁਤ ਵੱਡੀ ਭਾਰੀ ਦੁਆਸ਼ ਤੇ ਈਰਖਾ ਰੱਖਦਾ ਹੈ।
ਕਿਸ ਪ੍ਰਸੰਗ ਤੇ ਜੇ ਕਿਸ ਕਾਲਾ,
ਰਾਮ ਰਾਏ ਜੀ ਹੁਣ ਤੁਸੀਂ ਇਸ ਗੱਲ ਦਾ ਖਿਆਲ ਰੱਖਣਾ ਕਿ ਉਹਦੀ ਸਭਾ ਵਿਚ ਬੈਠਿਆਂ ਕਈ ਵਾਰੀ ਗੱਲਾਂ ਚੱਲਣਗੀਆਂ, ਕਈ ਵਾਰੀ ਵਿਚਾਰਾਂ ਹੋਣਗੀਆਂ, ਤੇ ਜੇ ਕਦੇ ਕਿਤੇ ਕਿਸੇ ਪ੍ਰਸੰਗ ਦੇ ਉੱਤੇ ਚਲਦਿਆਂ ਕਿਸੇ ਪ੍ਰਕਾਰ ਦੀ ਵਿਚਾਰ ਚਲਦਿਆਂ
ਕਰੇ ਤਰਕ ਮਨ ਕੁਟਲ ਕੁਟੇਵ,
ਮਨ ਦਾ ਟੇਢਾ ਹੈ ਔਰੰਗਜ਼ੇਬ ਜਾਂ ਉਹਦੇ ਨਾਲ ਦੇ ਜਿਹੜੇ ਸਾਥੀ ਨੇ ਮੁੱਲਾ ਕਾਜੀ, ਉਹ ਵੀ ਸਾਰੇ ਮਨ ਦੇ ਟੇਢੇ ਨੇ, ਉਹਨਾਂ ਵਿਚੋਂ ਕੋਈ ਮਨ ਦਾ ਕੁਟਲ ਕੁਟੇਵ ਭਾਵ ਧਾਰਨ ਕਰਕੇ ਕੋਈ ਤਰਕ ਕਰੇ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੇ ਕੋਈ ਤਰਕ ਕਰ ਦੇਵੇ, ਮਹਾਰਾਜ ਜੀ ਜਾਣਦੇ ਸੀ ਵੀ ਉੱਥੇ ਇਹ ਵੀ ਕੁਝ ਹੋ ਸਕਦਾ, ਪਰ ਬਾਬੇ ਰਾਮ ਰਾਏ ਨੂੰ ਦ੍ਰਿੜ ਕਰਵਾ ਰਹੇ ਨੇ ਸਤਿਗੁਰੂ ਜੀ ਵੀ ਉੱਥੇ ਜੇ ਉਨ੍ਹਾਂ ਵੱਲੋਂ ਕੋਈ ਤਰਕ ਵੀ ਕੀਤੀ ਜਾਵੇ,
ਨਿਜ ਮਤ ਕੋ ਕਰਕੇ ਅਹਮੇਵ,
ਉਹ ਆਪਣੇ ਨਿਜ ਮਤ ਦਾ ਹੰਕਾਰ ਧਾਰਨ ਕਰਕੇ ਕਿ ਅਸੀਂ ਇਸਲਾਮ ਧਰਮ ਦੇ ਧਾਰਨੀ ਆ, ਏਦਾਂ ਦਾ ਹੰਕਾਰ ਤੇ ਹਉਮੈ ਆਪਣੇ ਹਿਰਦੇ ਵਿਚੋਂ ਧਾਰਨ ਕਰਕੇ ਹੰਕਾਰ ਕਰਕੇ ਕੁਝ ਬੋਲਣ,
ਅਸਮੰਜਸ ਸੁਣ ਕੇ ਨਿਜ ਕਾਨ,
ਜੇ ਉਹ ਅਸਮੰਜਸ ਜੀ ਗੱਲ ਤੁਹਾਨੂੰ ਕਹਿਣ ਤੇ ਤੁਸੀਂ ਆਪਣੇ ਕੰਨਾਂ ਦੇ ਨਾਲ ਉਹਨਾਂ ਦੀਆਂ ਉਹ ਕਹੀਆਂ ਹੋਈਆਂ ਬਾਤਾਂ ਜਾਂ ਉਹਨਾਂ ਦੀ ਕੀਤੀ ਹੋਈ ਤਰਕ ਨੂੰ ਸੁਣੋ,
ਰਾਖਨ ਹਿਤ ਤੁਰਕ ਪਤੀਮਾਨ,
ਕਿਤੇ ਐਸਾ ਨਾ ਹੋਵੇ ਕਿ ਰਾਮ ਰਾਏ ਕਿ ਔਰੰਗਜ਼ੇਬ ਦਾ ਮਾਣ ਰੱਖਣ ਵਾਸਤੇ, ਔਰੰਗਜ਼ੇਬ ਦਾ ਸਤਿਕਾਰ ਰੱਖਣ ਵਾਸਤੇ,
ਤੁਸੀਂ ਅਨਸਾਰ ਹੋਏ ਨਾ ਕਹਿ ਗੁਰ ਕੀ ਲਗਤਾ ਜਿਸ ਮੈਂ ਲੈ,
ਔਰੰਗਜ਼ੇਬ ਦਾ ਮਾਣ ਰੱਖਣ ਵਾਸਤੇ ਕੋਈ ਏਦਾਂ ਦਾ ਸ਼ਬਦ ਆਪਣੀ ਰਸਨਾ ਤੋਂ ਨਾ ਕਹਿ ਬੈਠੀ ਜਿਹਦੇ ਨਾਲ ਗੁਰੂ ਨਾਨਕ ਦੇ ਘਰ ਦੀ ਹੇਠੀ ਤੇ ਔਰੰਗਜ਼ੇਬ ਨੂੰ ਤੂੰ ਉੱਚਾ ਸਾਬਤ ਕਰ ਦੇਵੇਂ, ਏਦਾਂ ਦਾ ਸ਼ਬਦ ਏਦਾਂ ਦਾ ਕੋਈ ਲਫ਼ਜ਼ ਆਪਣੀ ਜ਼ੁਬਾਨ ਤੋਂ ਨਾ ਕਹੀ ਜਿਹਦੇ ਨਾਲ ਗੁਰੂ ਘਰ ਦੇ ਵਿਚ ਗੁਰੂ ਘਰ ਦੀ ਲਗਤਾ ਹੋਵੇ ਔਰ ਔਰੰਗਜ਼ੇਬ ਦੇ ਅਨੁਸਾਰੀ ਹੋ ਕੇ ਤੂੰ ਔਰੰਗਜ਼ੇਬ ਦੀ ਝੂਠੀ ਖੁਸ਼ਾਮਦ ਕਰ ਦੇਵੇਂ। ਇਹਨੂੰ ਖੁਸ਼ਾਮਦ ਕਹਿੰਦੇ ਨੇ, ਖੁਸ਼ਾਮਦ ਦਾ ਮਤਲਬ ਹੁੰਦਾ ਹੈ ਕਿ ਜਿਸ ਚੀਜ਼ ਦਾ ਬੰਦਾ ਅਧਿਕਾਰੀ ਨਾ ਵੀ ਹੋਵੇ ਫਿਰ ਵੀ ਉਹਨੂੰ ਕਹਿਣਾ ਜੀ ਐਸਾ। ਹੁਣ ਮੰਨ ਲਓ ਜਿਹੜਾ ਬੰਦਾ ਦਿਨ ਚਾਹੇ 1000 ਝੂਠ ਬੋਲਦਾ ਹੈ, ਦਿਨ ਵਿਚ 1000 ਝੂਠ ਬੋਲਦਾ ਹੈ, ਉਸ ਬੰਦੇ ਬਾਰੇ ਕਹਿਣਾ ਜੀ ਇਹਦੀ ਮੈਂ ਗਵਾਹੀ ਭਰਦਾ ਇਹੋ ਜਿਹਾ ਸੱਚਾ ਬੰਦਾ ਹੀ ਕੋਈ ਨਹੀਂ ਕੋਈ, ਇਹਨੂੰ ਕਹਿੰਦੇ ਨੇ ਖੁਸ਼ਾਮਦ। ਉਹ ਜਿਹਾ ਹੈ ਨਹੀਂ ਪਰ ਉਸ ਤਰ੍ਹਾਂ ਦਾ ਬਿਆਨ ਕੀਤਾ ਗਿਆ। ਮਹਾਰਾਜ ਜੀ ਕਹਿੰਦੇ ਰਾਮ ਰਾਏ ਤੂੰ ਖੁਸ਼ਾਮਦ ਨਹੀਂ ਕਰਨੀ ਔਰੰਗਜ਼ੇਬ ਦੀ, ਕਿਤੇ ਉਹਦੀ ਝੂਠੀ ਖੁਸ਼ਾਮਦ ਕਰਦਿਆਂ ਗੁਰੂ ਨਾਨਕ ਦੇ ਘਰ ਦੀ ਲਗਤਾ ਸਾਬਤ ਕਰਦੇ, ਗੁਰੂ ਨਾਨਕ ਦੇ ਘਰ ਨੂੰ ਕਿਤੇ ਛੋਟਾ ਨਾ ਕਹਿ ਦੇ ਜਾਂ ਕਿਤੇ ਗੁਰੂ ਨਾਨਕ ਦੇ ਸਿਧਾਂਤ ਨੂੰ ਬਦਲਣ ਦਾ ਯਤਨ ਨਾ ਕਰੀ।
ਤਬ ਤੁਮ ਧੀਰਜ ਧਰ ਹੋਰ ਆਛੇ,
ਇਹੋ ਜੀ ਗੱਲ ਬਣ ਵੀ ਜਾਏ ਜੇ ਔਰੰਗਜ਼ੇਬ ਜਾਂ ਉਹਦੇ ਨਾਲ ਦੇ ਕਾਜੀ ਮੁਲਾਣੇ ਕਹਿਣ ਵੀ ਕਿ ਗੁਰੂ ਨਾਨਕ ਸਾਹਿਬ ਨੇ ਪੰਗਤੀ ਕਿਉਂ ਉਚਾਰੀ, ਗੁਰੂ ਨਾਨਕ ਸਾਹਿਬ ਨੇ ਸਿਧਾਂਤ ਕਿਉਂ ਪੇਸ਼ ਕੀਤਾ, ਤੇ ਉੱਥੇ ਤੂੰ ਆਪਣੇ ਨਿਰਦੇ ਵਿਚ ਠੰਮਾ ਧਾਰਨ ਕਰਕੇ ਧੀਰਜ ਧਾਰਨ ਕਰਕੇ ਉਹਨਾਂ ਦੀ ਹਰ ਇੱਕ ਕਹੀ ਹੋਈ ਗੱਲ ਦਾ ਜਵਾਬ ਦੇਵੀ, ਕਿਤੇ ਉਹਨਾਂ ਦੀ ਹਾਂ ਵਿਚ ਹਾਂ ਨਾ ਮਿਲਾ ਦੇਵੀ, ਜਾਂ ਉਨ੍ਹਾਂ ਦੀ ਖੁਸ਼ਾਮਦ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਚੁਫਲਾਉਣ ਦਾ ਯਤਨ ਨਾ ਕਰੀ। ਇਸ ਕਰਕੇ ਜੋ ਵੀ ਕਹੇ ਮਨ ਚ ਧੀਰਗ ਧਾਰਨ ਕਰਕੇ ਉਨ੍ਹਾਂ ਦੀ ਹਰ ਇੱਕ ਗੱਲ ਦਾ ਜਵਾਬ ਦੇਵੀ।
ਕਯੋ ਯਥਾਰਥ ਹੋਏ ਪਾਛੇ,
ਯਥਾਰਥ ਸ਼ਬਦ ਕਹਿਣਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਮਕਸਦ ਲਈ ਉਹ ਬਚਨ ਉਚਾਰਿਆ ਉਹੀ ਮਕਸਦ ਤੂੰ ਦੱਸਣਾ, ਕਿਤੇ ਆਪਣੇ ਕੋਲੋਂ ਬਦਲ ਕੇ ਨਾ ਕਹਿ ਦੇ। ਜਿਹੜੇ ਪ੍ਰਯੋਜਨ ਕਰਕੇ ਸਤਿਗੁਰਾਂ ਨੇ ਉਹ ਬਚਨ ਉਚਾਰਿਆ ਉਹ ਬਚਨ ਉਸੇ ਤਰ੍ਹਾਂ ਹੀ ਤੂੰ ਕਹਿਣਾ, ਉਸੇ ਤਰ੍ਹਾਂ ਯਥਾਰਥ ਅਰਥ ਪੇਸ਼ ਕਰਨੇ ਨੇ। ਆਪਣੀ ਮਰਜ਼ੀ ਦੇ ਨਾਲ ਪੰਕਤੀ ਬਦਲ ਕੇ ਜਾਂ ਅਰਥਾਂ ਨੂੰ ਬਦਲ ਕੇ ਤਬਦੀਲ ਕਰਕੇ ਪੇਸ਼ ਨਹੀਂ ਕਰਨਾ।
ਸਭ ਤੋਂ ਧੀਰਜ ਧਰ ਔਰ ਆਛੇ, ਕਯੋ ਯਥਾਰਥ ਹੋਏ ਚਿਤ ਬਾਛੇ, ਤਵ ਰਸਨਾ ਤੇ ਨਿਕਛੇ ਜੈਸੇ, ਤੈਸੋ ਹੋਏ ਮਿਟੈ ਮੈਂ ਕੈਸੇ।
ਰਾਮ ਰਾਏ ਧੀਰਗ ਧਾਰਨ ਕਰਕੇ ਤੂੰ ਬੋਲੀ, ਹਰ ਇੱਕ ਗੱਲ ਦਾ ਜਵਾਬ ਦੇਈ ਔਰੰਗਜ਼ੇਬ ਨੂੰ ਜੋ ਪੁੱਛੇ, ਤੇ ਜੋ ਯਥਾਰਥ ਰਸਨਾ ਤੂੰ ਕਹੇਗਾ ਤੇਰੀ ਰਸਨਾ ਤੇ ਗੁਰੂ ਦਾ ਵਾਸਾ ਹੋਵੇਗਾ, ਜੋ ਤੇਰੀ ਰਸਨਾ ਤੋਂ ਨਿਕਲੇਗਾ ਉਸੇ ਤਰ੍ਹਾਂ ਹੀ ਹੋ ਜਾਏਗਾ, ਉਹ ਮਿਟੇਗਾ ਨਹੀਂ। ਇਸ ਗੱਲ ਦਾ ਯਕੀਨ ਰੱਖੀ ਕਿ ਜੋ ਤੇਰੀ ਰਸਨਾ ਤੋਂ ਬਚਨ ਹੋਵੇਗਾ ਉਸੇ ਤਰ੍ਹਾਂ ਹੀ ਹੋ ਜਾਏਗਾ। ਤੂੰ ਮਨ ਵਿਚ ਕਿਸੇ ਪ੍ਰਕਾਰ ਦਾ ਭੈ ਜਾਂ ਬਾਦਸ਼ਾਹ ਦੀ ਝੂਠੀ ਖੁਸ਼ਾਮਦ ਦਾ ਖਿਆਲ ਨਾ ਰੱਖੀ, ਜੋ ਯਥਾਰਥ ਹੋਵੇਗਾ ਉਹ ਰਸਨਾ ਤੋਂ ਕਹੀ ਔਰ ਜੋ ਕਹੇਗਾ ਉਹ ਪੂਰਾ ਹੋਵੇਗਾ।
ਭਨੋ ਨਿਸੰਗ ਰਾਖ ਗੁਰ ਧਿਆਨਾ,
ਗੁਰੂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਕੇ ਰਾਮ ਰਾਏ ਜੀ ਨਿਸੰਗ ਹੋ ਕੇ ਬੋਲਿਆ ਜੇ, ਜੋ ਕਹਿਣਾ ਨਿਡਰ ਹੋ ਕੇ ਕਿਹਾ ਜੇ।
ਜਸ ਪ੍ਰਾਪਤ ਹੋਏ ਹੈ ਬਿਦਨਾਨਾ,
ਇਹਦੇ ਨਾਲ ਤੁਹਾਡਾ ਜਸ ਹੋਵੇਗਾ, ਇਹਦੇ ਨਾਲ ਤੁਹਾਡੀ ਬੜੀ ਵੱਡੀ ਭਾਰੀ ਬਹਿਮਾ ਹੋਵੇਗੀ।
ਆਪਣੇ ਬਲ ਭਰੋਸ ਜਿਸ ਨਾਏ, ਕਰਨ ਖੁਸ਼ਾਮਦ ਕਾਰਜ ਤਾਏ।
ਹਾਂ, ਜਿਹਨੂੰ ਆਪਣੇ ਬਲ ਦੇ ਉੱਤੇ ਭਰੋਸਾ ਨਹੀਂ ਨਾ ਹੁੰਦਾ ਉਹਨੂੰ ਕਿਸੇ ਦੂਜੇ ਦੀ ਖੁਸ਼ਾਮਦ ਕਰਨੀ ਪੈਂਦੀ ਹੈ। ਜਿਹਨੂੰ ਆਪਣੇ ਬਲ ਤੇ ਭਰੋਸਾ ਨਾ ਹੋਵੇ ਕਿ ਮੈਂ ਕਮਜ਼ੋਰ ਹਾਂ ਨਿਤਾਣਾ ਹਾਂ, ਉਹ ਖੁਸ਼ਾਮਦ ਕਰਦਾ ਹੁੰਦਾ ਹਮੇਸ਼ਾ। ਪਰ ਤੈਨੂੰ ਤਾਂ ਭਰੋਸਾ ਹੋਣਾ ਚਾਹੀਦਾ ਕਿ ਤੇਰੀ ਰਸਨਾ ਤੋਂ ਜਿਹੜਾ ਬਚਨ ਨਿਕਲੇਗਾ ਪੂਰਾ ਹੋਵੇ।
ਸਤਿਗੁਰ ਸ਼ਕਤੀ ਪਰ ਵਿਸ਼ਵਾਸ, ਜੋ ਨਿਕਸੇ ਤੈ ਸਭਨ ਪਾਸ।
ਸਤਿਗੁਰਾਂ ਦੀ ਸ਼ਕਤੀ ਦੇ ਉੱਤੇ ਤੈਨੂੰ ਵਿਸ਼ਵਾਸ ਹੋਣਾ ਚਾਹੀਦਾ ਰਾਮ ਰਾਏ, ਤੇਰੀ ਰਸਨਾ ਤੋਂ ਜਿਹੜਾ ਵੀ ਬਚਨ ਨਿਕਲੇਗਾ ਉਹ ਪੂਰਾ ਹੋਵੇਗਾ, ਉਹ ਨਿਸੰਗ ਹੋ ਕਰਕੇ ਪੂਰਾ ਹੋਵੇਗਾ ਹਰ ਜਗ੍ਹਾ ਤੇ ਹਰ ਥਾਂ ਤੇ। ਇਸ ਕਰਕੇ ਤੂੰ ਨਿਸੰਗ ਹੋ ਕੇ ਕਿਸੇ ਦੀ ਝੂਠੀ ਖੁਸ਼ਾਮਦ ਨਹੀਂ ਕਰਨੀ, ਜੋ ਰਸਨਾ ਤੋਂ ਕਹੇਗਾ ਉਹ ਪੂਰਨ ਤੌਰ ਤੇ ਸੱਚ ਹੋਵੇਗਾ।
ਉਹਨੇ ਸ਼ੰਕ ਮਾਨ ਹੋਏ ਜਾਤੇ, ਪੂਰਨ ਨੇ ਦੌਲਤ ਕਿਸ ਭਾਂਤੇ।
ਜਿਹੜੇ ਊਣੇ ਹੁੰਦੇ ਨੇ ਨਾ ਊਣੇ, ਉਹਨਾਂ ਦੇ ਅੰਦਰ ਸ਼ੰਕਾ ਹੁੰਦਾ, ਉਹ ਸ਼ੰਕਮਾਨ ਹੁੰਦੇ ਨੇ। ਜਿਹੜਾ ਪੂਰਿਆ ਹੋਇਆ ਭਰਿਆ ਹੋਇਆ ਉਹ ਕਦੇ ਡੋਲਦਾ ਨਹੀਂ, ਜਿਹੜਾ ਭਰਿਆ ਹੋਇਆ ਉਹ ਨਹੀਂ ਡੋਲਦਾ, ਜਿਹੜਾ ਊਣਾ ਹੈ ਅਧੂਰਾ ਹੈ ਉਹਦੇ ਅੰਦਰ ਸ਼ੰਕਾ ਹੁੰਦਾ ਵੀ ਖਬਰੇ ਗਮ ਹੋਵੇ ਕਿ ਨਾ ਹੋਵੇ। ਪਰ ਜਿਹੜਾ ਭਰਿਆ ਹੋਇਆ ਉਹਨੂੰ ਪਤਾ ਵੀ ਹੋ ਜਾਣਾ, ਤੈਨੂੰ ਕੋਈ ਰੋਕ ਹੀ ਨਹੀਂ ਸਕਦਾ। ਇਸ ਕਰਕੇ ਤੈਨੂੰ ਅਸੀਂ ਭਰ ਕੇ ਭੇਜਣ ਲੱਗਿਆ ਰਾਮ ਰਾਏ, ਤੂੰ ਊਣਾ ਨਹੀਂ ਰਿਹਾ ਹੁਣ।
ਬਖਸ਼ਿਓ ਤੋਂ ਟੁੱਟ ਭੰਡਾਰ,
ਤੈਨੂੰ ਅਸੀਂ ਅਨਟੁੱਟ ਭੰਡਾਰਾ ਖਜ਼ਾਨਾ ਸੌਂਪ ਕੇ ਭੇਜਣ ਲੱਗੇ ਆ ਰਾਮ ਰਾਏ, ਤੂੰ ਹੁਣ ਊਣਾ ਨਹੀਂ ਰਿਹਾ, ਤੂੰ ਹੁਣ ਪੂਰਾ ਹੋ ਗਿਆ, ਤੇਰੇ ਅੰਦਰ ਗੁਰੂ ਨਾਨਕ ਦੀ ਸ਼ਕਤੀ ਦੀ ਕਲਾ ਵਰਤ ਗਈ ਹੈ। ਇਸ ਕਰਕੇ ਤੈਨੂੰ ਸ਼ੰਕਮਾਨ ਹੋਣ ਦੀ ਲੋੜ ਹੀ ਨਹੀਂ, ਊਣਿਆਂ ਨੂੰ ਸ਼ੰਕਾਮਾਨ ਹੋਣਾ ਚਾਹੀਦਾ, ਪਰ ਜਿਹੜਾ ਭਰਿਆ ਹੋਵੇ ਉਹਨੂੰ ਸ਼ੰਕਾ ਨਹੀਂ ਕਰਨ ਦੀ ਲੋੜ। ਤੈਨੂੰ ਹੁਣ ਅਸੀਂ ਅਨਟੁੱਟ ਖਜ਼ਾਨਾ ਭੰਡਾਰਾ ਦੇ ਕੇ ਟੋਰਨ ਲੱਗੇ ਹਾਂ।
ਖਰਚਨ ਕਰੋ ਨਾ ਸ਼ੰਕ ਵਿਚਾਰ,
ਖਰਚ ਜਾ ਕੇ ਤੇ ਖਰਚਣ ਸਮੇਂ ਆਪਣੇ ਮਨ ਚ ਕਿਸੇ ਪ੍ਰਕਾਰ ਦੀ ਤੈਨੂੰ ਸ਼ੰਕਾ ਕਰਨ ਦੀ ਲੋੜ ਨਹੀਂ।
ਤੀਨ ਲੋਕ ਮੈਂ ਆਇਸ ਜਿਮ ਕੈ,
ਤਿੰਨਾਂ ਲੋਕਾਂ ਵਿਚ ਤੇਰੀ ਆਗਿਆ ਚੱਲੇਗੀ, ਜੋ ਤੂੰ ਕਹੇਗਾ ਹੋਵੇਗਾ।
ਸੁਰ ਨਰ ਨਾਗ ਸੁਨਤੀ ਹਿਤ ਲੈ,
ਤਿੰਨਾਂ ਲੋਕਾਂ ਵਿਚ ਜੋ ਕਹੇਗਾ ਉਹ ਹੋਵੇਗਾ, ਭਾਵੇਂ ਇਸ ਧਰਤੀ ਤੇ ਰਹਿਣ ਵਾਲੇ ਮਨੁੱਖ ਨੇ ਤੇ ਭਾਵੇਂ ਪਤਾਲ ਚ ਰਹਿਣ ਵਾਲੇ ਨਾਗ ਨੇ ਤੇ ਭਾਵੇਂ ਆਕਾਸ਼ ਚ ਰਹਿਣ ਵਾਲੇ ਦੇਵਤੇ ਨੇ, ਤਿੰਨਾਂ ਲੋਕਾਂ ਦੇ ਜੀਵ ਤੇਰੀ ਆਗਿਆ ਮੰਨਣਗੇ।
ਕਛਿਨ ਕਰੈ ਤਿਸੀ ਵਿਦ ਸਾਰੇ,
ਜੋ ਤੁਸੀਂ ਕਹੋਗੇ ਤਤ ਛਿਦ ਉਸੇ ਪ੍ਰਕਾਰ ਨਾਲ ਤੇਰੀ ਆਗਿਆ ਨਾਗ ਵੀ ਮੰਨਣਗੇ, ਮਨੁੱਖ ਵੀ ਮੰਨਣਗੇ, ਦੇਵਤੇ ਵੀ ਮੰਨਣਗੇ।
ਤੋਏ ਬਾਕਿਨ ਹੈ ਕੋ ਹਤਕਾਰੇ,
ਤੇਰੇ ਬਚਨ ਨੂੰ ਕੋਈ ਰੋਕ ਨਹੀਂ ਸਕੇਗਾ, ਮੋੜ ਨਹੀਂ ਸਕੇਗਾ। ਜੇ ਤੁਸੀਂ ਇੰਦਰ ਦੇਵ ਨੂੰ ਵੀ ਕਹੋਗੇ, ਬ੍ਰਹਮਾ ਨੂੰ ਵੀ ਕਹੋਗੇ ਕਿ ਇਹ ਕੰਮ ਕਰਨਾ, ਤੇ ਉਹਨੂੰ ਵੀ ਕਰਨਾ ਪਏਗਾ, ਕਿਉਂਕਿ ਤੁਹਾਡੇ ਬਚਨਾਂ ਵਿਚ ਗੁਰੂ ਨਾਨਕ ਸਾਹਿਬ ਦੀ ਸ਼ਕਤੀ ਵਰਤੇਗੀ ਅੱਜ ਤੋਂ ਬਾਅਦ। ਇਸ ਕਰਕੇ ਹੁਣ ਤੁਸੀਂ ਜੋ ਕਹੋਗੇ, ਤੁਹਾਡੇ ਕਹੇ ਹੋਏ ਬਚਨ ਨੂੰ ਕੋਈ ਵੀ ਹਟਕ ਨਹੀਂ ਸਕੇਗਾ, ਰੋਕ ਨਹੀਂ ਸਕੇਗਾ।
ਸੁਣ ਸ਼੍ਰੀ ਰਾਮ ਰਾਏ ਸੋ ਪ੍ਰਸੰਨ, ਕਹੇ ਸ਼੍ਰੀ ਨਾਨਕ ਜੀ ਧੰਨ ਧੰਨ।
ਬਾਬਾ ਰਾਮ ਰਾਏ ਜੀ ਨੇ ਜਦੋਂ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਦੇ ਬਚਨ ਸੁਣੇ, ਤੇ ਸੁਣ ਕੇ ਬਾਬਾ ਰਾਮ ਰਾਏ ਜੀ ਕਹਿਣ ਲੱਗੇ, ਧੰਨ ਨੇ ਗੁਰੂ ਨਾਨਕ ਸਾਹਿਬ, ਧੰਨ ਹਨ, ਧੰਨ ਹਨ ਗੁਰੂ ਨਾਨਕ ਪਾਤਸ਼ਾਹ ਜੀ, ਧੰਨ ਹਨ, ਧੰਨ ਹਨ। ਬਾਰ ਬਾਰ ਆਪਣੀ ਰਸਨਾ ਤੋਂ ਗੁਰੂ ਨਾਨਕ ਸਾਹਿਬ ਨੂੰ ਧੰਨ ਧੰਨ ਕਹਿ ਕੇ ਸਲਾਹਿਆ ਹੈ।
ਤੀਨ ਲੋਕ ਮੈਂ ਮੈਦ ਪ੍ਰਤਾਪ,
ਤਿੰਨਾਂ ਲੋਕਾਂ ਵਿਚ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਵੱਡਾ ਪ੍ਰਤਾਪ ਹੈ। ਤਿੰਨਾਂ ਲੋਕਾਂ ਵਿਚ ਹਰ ਥਾਂ ਤੇ ਜਿੱਥੇ ਜਾਈਏ ਉਥੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਪ੍ਰਗਟ ਹੈ। ਜੈ ਕਹਿ ਸੰਗਤ ਇਨ ਕੀ ਹੈਰੀ, ਹਰ ਜਗ੍ਹਾ ਤੇ ਹਰ ਥਾਂ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਤਾਪ ਹੈ।
ਚਾਹੇ ਸ਼ੁਕਰ ਹੈ ਥਾਪਨ ਥਾਪ,
ਜੋ ਚਾਹੁੰਦੇ ਨੇ ਉਹ ਮਹਾਰਾਜ ਜੀ ਕਰ ਸਕਦੇ ਨੇ। ਉਹ ਥਾਪ ਥਾਪ ਸਾਰੀ ਸ੍ਰਿਸ਼ਟੀ ਨੂੰ ਖਤਮ ਕਰਕੇ ਪਰਲੇ ਚ ਲਿਜਾ ਕੇ ਫਿਰ ਬਣਾ ਸਕਦੇ ਨੇ, ਤੇ ਬਣਾ ਕੇ ਇੱਕ ਅੱਖ ਦੇ ਫੋਰ ਵਿਚ ਢਾ ਸਕਦੇ ਨੇ। ਇਹ ਸਾਰੀ ਤਾਕਤ, ਇਹ ਸਾਰੀ ਸ਼ਕਤੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਹੱਥ ਵਿਚ ਹੈ।
ਸ਼੍ਰੀ ਹਰਿ ਰਾਏ ਪਿਤਾ ਕੇ ਆਗੇ, ਬੰਧਨ ਕੀਨ ਚਰਨ ਅਨੁਰਾਗੇ।
ਬਾਬਾ ਰਾਮ ਰਾਏ ਜੀ ਨੇ ਬਚਨ ਕਹਿ ਕੇ ਗੁਰੂ ਨਾਨਕ ਸਾਹਿਬ ਦੀ ਸਿਫਤ ਵਿਚ ਫਿਰ ਮਹਾਰਾਜ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਤੇ ਵੰਦਨਾ ਕੀਤੀ। ਬੜੇ ਪਿਆਰ ਨਾਲ, ਬੜੇ ਹੀ ਅਦਬ ਤੇ ਸਤਿਕਾਰ ਨਾਲ ਜਗਤ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਤੇ ਮੱਥਾ ਟੇਕਿਆ ਹੈ।
ਸਕਲ ਭਾਂਤ ਕੀ ਤੀਨ ਸਤਿਆਰੇ,
ਸਕਲ ਪ੍ਰਕਾਰ ਨਾਲ ਬਾਬਾ ਰਾਮ ਰਾਏ ਜੀ ਨੇ ਤਿਆਰੀ ਕੀਤੀ ਦਿੱਲੀ ਜਾਣ ਲਈ।
ਸਿਵਕਾ ਰਥ ਸੁੰਦਰ ਅਸਵਾਰੇ,
ਬੜੀ ਸੋਹਣੀ ਸਿਵਕਾ ਰਥ, ਬੜਾ ਸੋਹਣਾ ਰਥ ਬਣਿਆ ਹੋਇਆ, ਬੜੀ ਸੁੰਦਰ ਰਥ ਸਵਾਰੀ ਵਾਸਤੇ। ਉਹ ਰਥ ਹਾਲੇ ਵੀ ਮੌਜੂਦ ਹੈ ਜਿਹੜੀ ਰਥ ਤੇ ਬਾਬਾ ਰਾਮ ਰਾਏ ਜੀ ਦਿੱਲੀ ਗਏ ਸਨ। ਉਹ ਰਾਮ ਰਾਏ ਵਾਲੀ ਉਹੀ ਰਥ ਬਾਅਦ ਵਿਚ ਵੀ ਗੁਰੂ ਘਰ ਚ ਰਹੀ। ਅੱਜ ਕੱਲ ਉਹ ਰਥ ਰੂਪਾ ਭਾਈ ਕਾ ਜੋ ਗ੍ਰਾਮ ਹੈ ਮਾਲਵੇ ਵਿਚ, ਉਥੇ ਭਾਈ ਰੂਪੇ ਦੀ ਅੰਸ਼ ਵੰਸ਼ ਦੇ ਕੋਲ ਸਾਂਭੀ ਹੋਈ ਪਈ ਹੈ। ਉਹ ਰਥ ਬਾਬਾ ਰਾਮ ਰਾਏ ਜੀ ਦੇ ਲਈ ਵਾਸਤੇ ਬੜੀ ਸੁੰਦਰ ਰਥ ਹੈ, ਉਹ ਤਿਆਰੀ ਕਰਵਾਈ ਹੈ।
ਕਹਿੰਦੇ
ਉਸ ਰਥ ਨੂੰ ਸਾਰੀ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ, ਚੰਗੀ ਤਰ੍ਹਾਂ ਉਹਨੂੰ ਸ਼ਿੰਗਾਰਿਆ, ਚੰਗੀ ਤਰ੍ਹਾਂ ਸਵਾਰਿਆ ਹੈ।
ਚੌਕਸ ਚਪਲ ਚਾਰੂ ਅਸ ਖਰੇ,
ਕਹਿੰਦੇ ਬੜੀ ਸੁੰਦਰ ਰਥ ਹੈ, ਬੜਾ ਸੋਹਣਾ ਰਥ ਤਿਆਰ ਕੀਤਾ ਹੋਇਆ, ਚੌਕਸ ਸਿਪਾਹੀ ਨਾਲ ਸੇਵਾਦਾਰ ਜਿਹੜੇ ਨੇ ਉਹ ਖੜੇ ਹਨ।
ਇਸਮੈਂ ਤਿਆਰੀ ਸਭ ਕਰ ਰੱਖੇ,
ਇਹਦਾ ਰਾਤ ਨੂੰ ਘੋੜੇ ਵੀ ਜਿਹੜੇ ਨੇ ਉਹ ਵੀ ਤਿਆਰ ਕਰਕੇ ਰੱਖ ਲੇ, ਜਿਹੜੇ ਉਸ ਰੱਥ ਵਿਚ ਜੋੜਨੇ ਨੇ ਉਹ ਘੋੜੇ ਵੀ ਤਿਆਰ ਕਰਕੇ ਰੱਖ ਲੇ। ਰਾਤ ਨੂੰ ਇਹ ਸਾਰੀ ਤਿਆਰੀ ਕਰ ਲਈ, ਕਿਉਂਕਿ ਸਵੇਰੇ ਅਗਲੇ ਦਿਨ ਸਵਖਤੇ ਚਾਲਾ ਪਾਉਣਾ ਸੀ, ਦਿੱਲੀ ਨੂੰ ਜਾਣਾ ਸੀ। ਇਸ ਕਰਕੇ ਇੱਕ ਦਿਨ ਪਹਿਲਾਂ ਹੀ ਰਾਤ ਨੂੰ ਰਥ ਆਦਿਕ ਤਿਆਰ ਕਰ ਲਏ, ਘੋੜੇ ਤਿਆਰ ਕਰ ਲਏ।
ਉਸ ਪ੍ਰਭਾਤ ਗਮਨ ਕੋ ਕਾਂਖੇ,
ਕਿਉਂਕਿ ਸਵੇਰੇ ਪ੍ਰਭਾਤ ਵੇਲਾ ਹੁੰਦਿਆਂ ਹੀ ਬਾਬਾ ਰਾਮ ਰਾਏ ਜੀ ਜਾਣਾ ਚਾਹੁੰਦੇ ਨੇ, ਇਸ ਲਈ ਰਾਤ ਨੂੰ ਹੀ ਸਾਰੀ ਤਿਆਰੀ ਚੱਲਣ ਦੀ ਕਰ ਲਈ।
ਭਾਈ ਬੈਲੋ ਕੋ ਗੁਰਦਾਸ,
ਬਾਬਾ ਰਾਮ ਰਾਏ ਜੀ ਨਾਲ ਭੇਜਣ ਵਾਸਤੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਨੇ ਭਾਈ ਬਹਿਲੋ ਦੇ ਪੜਪੋਤਰੇ ਭਾਈ ਗੁਰਦਾਸ ਜੀ ਹੋਏ ਨੇ, ਉਹਨਾਂ ਨੂੰ ਬਾਬਾ ਬਾਬਾ ਰਾਮ ਰਾਏ ਜੀ ਦੇ ਨਾਲ ਭੇਜਣ ਲਈ ਤਿਆਰ ਕੀਤਾ।
ਅਰ ਦੂਸਰ ਤਾਰਾ ਪਿਖ ਪਾਸ,
ਦੂਜਾ ਸੀ ਭਾਈ ਤਾਰਾ, ਇਹ ਵੀ ਮਹਾਰਾਜ ਜੀ ਦੇ ਘਰ ਦਾ ਮਸੰਦ ਹੈ।
ਸ਼੍ਰੀ ਹਰਿ ਰਾਏ ਸੰਗ ਕਰੇ,
ਗੁਰੂ ਹਰਿ ਰਾਏ ਸਾਹਿਬ ਨੇ ਇਹਨਾਂ ਦੋਵਾਂ ਦੀ ਡਿਊਟੀ ਲਾਈ, ਇੱਕ ਭਾਈ ਬਹਿਲੋ ਕੇ ਗੁਰਦਾਸ ਦੀ ਤੇ ਦੂਜੇ ਭਾਈ ਤਾਰਾ ਜੀ ਦੀ। ਕਿ ਤੁਸੀਂ ਦੋਵਾਂ ਨੇ ਬਾਬਾ ਰਾਮ ਰਾਏ ਜੀ ਦੇ ਨਾਲ ਦਿੱਲੀ ਜਾਣਾ ਹੈ।
ਸਭ ਵਿਧ ਸਮਝਾਏ ਡਿਗ ਖਰੇ,
ਉਹਨਾਂ ਨੂੰ ਸਰਬ ਪ੍ਰਕਾਰ ਨਾਲ ਸਾਰੀ ਵਿਧੀ ਸਮਝਾ ਦਿੱਤੀ ਹੈ ਕਿ ਦਿੱਲੀ ਜਾਣਾ, ਉੱਥੇ ਜਾ ਕੇ ਕਿਵੇਂ ਕਿਵੇਂ ਵਿਚਰਨਾ, ਕਿਵੇਂ ਬਾਦਸ਼ਾਹ ਦੀ ਕਚਹਿਰੀ ਚ ਜਾਣਾ, ਉਹ ਸਾਰੀ ਵਿਧੀ ਮਹਾਰਾਜ ਗੁਰੂ ਹਰ ਰਾਏ ਸਾਹਿਬ ਜੀ ਨੇ ਇਨ੍ਹਾਂ ਨੂੰ ਵੀ ਨਾਲ ਜਾਣ ਵੇਲੇ ਸਮਝਾ ਦਿੱਤੀ।
ਇਸ ਸੇਵਾ ਕੇ ਸੇਵਕ ਆਨ ਕਰੇ ਸਾਥ ਸਤਿਗੁਰੂ ਸੁਜਾਨ,
ਸਤਿਗੁਰੂ ਜੀ ਨੇ ਬਾਬਾ ਰਾਮ ਰਾਏ ਜੀ ਦੀ ਸੇਵਾ ਵਾਸਤੇ ਕੁਝ ਸੇਵਕ ਵੀ ਨਾਲ ਭੇਜੇ ਨੇ ਕਿ ਬਾਬਾ ਜੀ ਦੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰਨਾ, ਸਾਰੇ ਸੇਵਾ ਟਹਿਲ ਜਿਹੜੀ ਕਰਨੀ ਹੈ ਉਹਦੇ ਵਾਸਤੇ ਨਾਲ ਸਤਿਗੁਰੂ ਜੀ ਨੇ ਕੁਝ ਸੇਵਕ ਵੀ ਤਿਆਰ ਕਰਕੇ ਬਾਬਾ ਰਾਮ ਰਾਏ ਜੀ ਦੇ ਨਾਲ ਭੇਜੇ ਨੇ।
ਹੋਰ ਵਿਖੇ ਸਿਆਂਦਨ ਸੁਤ ਕਰੇ,
ਕਹਿੰਦੇ ਉਹ ਸਿਆਂਦਨ ਜਿਹੜਾ ਰੱਥ ਸੀ ਜਿਹਦੇ ਚ ਸਵਾਰ ਹੋ ਕੇ ਜਾਣਾ ਬਾਬਾ ਰਾਮ ਰਾਏ ਨੇ, ਉਹ ਜਿਹੜੀ ਦਰਸ਼ਨੀ ਜੋੜੀ ਹੈ ਘਰ ਦਾ ਦਰਵਾਜ਼ਾ ਹੈ ਉਹਦੇ ਵਿਚ ਤਿਆਰ ਕਰਕੇ, ਸੂਤ ਕਰਕੇ ਤਿਆਰ ਕਰਕੇ ਉਸ ਰੱਥ ਨੂੰ ਖੜਾ ਕੀਤਾ ਹੋਇਆ ਹੈ।
ਜਗਮਗ ਚਾਹੁੰਦੀ ਸੀ ਚਮਕਤ
ਜ਼ਰੀ, ਰੱਥ ਦੇ ਉੱਤੇ ਬੜੇ ਸੋਹਣੇ ਜ਼ਰੀਦਾਰ ਕੱਪੜੇ ਲਾਏ ਹੋਏ ਨੇ ਜਿਹੜੇ ਜਗਮਗ ਜਗਮਗ ਕਰ ਰਹੇ ਨੇ, ਚਮਕ ਰਹੇ ਨੇ, ਪ੍ਰਕਾਸ਼ ਕਰ ਰਹੇ ਨੇ।
ਮੈਂ ਤੁਰੰਗ ਤਿਸ ਜੋਰਨ ਕਰੇ ਪਾ ਮੈਂ ਦੀਨ ਤਿੰਨੋ ਤਰ ਖਰੇ,
ਰੱਥ ਤਾਂ ਖੜੀ ਕੀਤੀ ਹੋਈ ਸੀ ਪਰ ਉਹਦੇ ਚ ਹਾਲੇ ਘੋੜੇ ਨਹੀਂ ਸੀ ਜੋੜੇ, ਘੋੜਿਆਂ ਤੇ ਹਾਲੇ ਕਾਠੀਆਂ ਆਦਿਕ ਪਾਈਆਂ ਜਾ ਰਹੀਆਂ ਸੀ, ਘੋੜਿਆਂ ਨੂੰ ਤਿਆਰ ਕੀਤਾ ਜਾ ਰਿਹਾ ਸੀ ਰੱਥ ਵਿਚ ਜੋੜਨ ਵਾਸਤੇ, ਹਾਲੇ ਕੱਲਾ ਰੱਥ ਹੀ ਖੜਾ ਸੀ, ਉਹਦੇ ਵਿਚ ਹਾਲੇ ਕੋਈ ਘੋੜਾ ਨਹੀਂ ਸੀ ਜੋੜਿਆ, ਘੋੜੇ ਹਾਲੇ ਤਿਆਰ ਕੀਤੇ ਜਾ ਰਹੇ ਸਨ।
ਰਾਮ ਰਾਏ ਇਤਨੇ ਮੈਂ ਆਇਓ ਸੁੰਦਰ ਸਿਆਂਦਨ ਪਰ ਚੜ ਗਏ,
ਬਾਬਾ ਰਾਮ ਰਾਏ ਜੀ ਇੰਨੇ ਨੂੰ ਚੱਲ ਕੇ ਆ ਰਹੇ, ਹੁਣ ਘੋੜਿਆਂ ਤੋਂ ਪਹਿਲਾਂ ਹੀ ਉਹ ਜਿਹੜੀ ਰੱਥ ਖੜੀ ਸੀ ਉਸ ਰੱਥ ਦੇ ਉੱਤੇ ਬਾਬਾ ਰਾਮ ਰਾਏ ਜੀ ਜਲ ਕੇ ਸਵਾਰ ਹੋ ਗਏ, ਰੱਥ ਤੇ ਚੜ ਕੇ ਬਹਿ ਗਏ ਤੇ ਰੱਥ ਦੇ ਉੱਤੇ ਜਾ ਕਰਕੇ ਸਵਾਰ ਹੋ ਗਏ।
ਹਿਰੀਆਰ ਰਾਏ ਆਪ ਪੁਨ ਆਏ,
ਇਹਨਾਂ ਨੂੰ ਸਵੇਰ ਦਾ ਸਮਾਂ ਸੀ ਬਾਬਾ ਰਾਮ ਰਾਏ ਜੀ ਨੂੰ ਵਿਦਾ ਕਰਨਾ ਸੀ, ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਵੀ ਇੰਨੇ ਨੂੰ ਉੱਥੇ ਆ ਪਹੁੰਚੇ।
ਲੋਕ ਹਜ਼ਾਰੋਂ ਭੇਤ ਸਿਛਾਏ,
ਸੈਂਕੜਿਆਂ ਦੀ ਗਿਣਤੀ ਚ ਨਾਲ ਸਿੱਖ ਸਨ ਸਤਿਗੁਰਾਂ ਦੇ ਪੱਲੇ, ਸਾਹਿਬਜ਼ਾਦੇ, ਤ੍ਰੇਣ, ਬੇਦੀ, ਸੋਢੀ, ਗੁਰੂ ਦੀਆਂ ਸੰਗਤਾਂ ਬਹੁਤ ਸਨ, ਸਾਰੇ ਸਿੱਖ, ਸਾਰਾ ਸਿੱਖ ਸਮੁਦਾਇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਨਾਲ ਆਇਆ ਕਿ ਸਾਰਿਆਂ ਨੇ ਬਾਬੇ ਰਾਮ ਰਾਏ ਨੂੰ ਵਿਦਾ ਕਰਨਾ ਤੇ ਬਾਬਾ ਰਾਮ ਰਾਏ ਜੀ ਰੱਥ ਤੇ ਚੜ ਗਏ। ਹਾਲੇ ਰੱਥ ਚ ਘੋੜਾ ਨਹੀਂ ਸੀ ਜੋੜਿਆ, ਰੱਥ ਵਿਚ ਘੋੜਾ ਨਹੀਂ ਸੀ ਲਾਇਆ, ਕੱਲਾ ਰੱਥ ਖੜਾ ਸੀ, ਉਹਦੇ ਤੇ ਬਾਬਾ ਰਾਮ ਰਾਏ ਜੀ ਜਾ ਕੇ ਸਵਾਰ ਹੋ ਗਏ। ਇੰਨੇ ਨੂੰ ਗੁਰੂ ਹਰ ਰਾਏ ਸਾਹਿਬ ਜੀ ਸਾਰੀ ਸੰਗਤ ਸਮੇਤ ਆ ਪਹੁੰਚੇ।
ਜਦ ਕਰ ਚੱਲੇ ਹੇਰ ਨੇ ਕਾਜਾ ਆਏ ਜੁਰਿਓ ਬੋ ਨਰਨ ਸਮਾਜਾ,
ਬਾਬਾ ਰਾਮ ਰਾਏ ਜੀ ਚੜਾਈ ਕਰਕੇ ਦਿੱਲੀ ਚੱਲੇ ਨੇ, ਇਸ ਕਰਕੇ ਸਾਰੀ ਸੰਗਤ ਨਗਰ ਦੇ ਵੀ ਜਿਹੜੇ ਲੋਕ ਸੀ ਨਗਰ ਨਿਵਾਸੀ ਉਹ ਵੀ ਸਾਰੇ ਇਕੱਠੇ ਹੋ ਕੇ ਵੇਖਣ ਲਈ ਆਏ ਹਨ।
ਬਿਨ ਤੁਰੰਗ ਰੱਥ ਪਰ ਅਸਵਾਰੇ, ਮੁਖ ਤੇ ਬੋਲਿਓ ਚਲੋ ਅਗਾਰੇ,
ਔਰ ਬਾਬਾ ਰਾਮ ਰਾਏ ਜੀ ਨੇ ਆਖਿਆ ਵੀ ਜਿਹੜੀ ਸ਼ਕਤੀ ਪਿਤਾ ਜੀ ਨੇ ਦਿੱਤੀ ਹੈ ਪਹਿਲਾਂ ਪਰਖ ਕੇ ਤਾਂ ਵੇਖ ਲਾਂ ਵੀ ਹੈ ਵੀ ਕਿ ਨਹੀਂ, ਇੱਥੋਂ ਹੀ ਥੋੜਾ ਥੋੜਾ ਵੀ ਸੰਦੇਹ ਜਦੋਂ ਆਉਣ ਲੱਗ ਪਏ ਨਾ ਤੇ ਫਿਰ ਗੱਲ ਅੱਗੇ ਜਾ ਕੇ ਵਿਗੜਨੀ ਸ਼ੁਰੂ ਹੋ ਜਾਂਦੀ। ਸੰਸਾ ਜਿਹੜਾ ਹੁੰਦਾ ਨਾ ਕਿਤੇ ਮਾੜਾ ਜਿਹਾ ਵੀ ਮਨ ਚ ਆ ਜਾਏ ਭਾਵੇਂ ਉਹ ਨਿਕਲ ਵੀ ਜਾਏ ਫਿਰ ਵੀ ਆਪਣੀ ਗੰਦਗੀ ਛੱਡ ਹੀ ਜਾਂਦਾ। ਬਾਬਾ ਰਾਮ ਰਾਏ ਜੀ ਨੇ ਸੋਚਿਆ ਵੀ ਵੇਖ ਲਈਏ, ਹੁਣ ਘੋੜਾ ਨਹੀਂ ਸੀ ਜੋੜਿਆ ਹੋਇਆ ਰੱਥ ਵਿਚ ਤੇ ਘੋੜੇ ਤੋਂ ਬਿਨਾਂ ਜਿਹੜਾ ਰੱਥ ਸੀ ਉਹਨੂੰ ਟੋਰਨ ਵਾਸਤੇ, ਬਿਨਾਂ ਘੋੜੇ ਤੋਂ ਰੱਥ ਨੂੰ ਟੋਰਨ ਵਾਸਤੇ ਬਾਬਾ ਜੀ ਬੋਲੇ,
ਬਿਨ ਤੁਰੰਗ ਰੱਥ ਪਰ ਅਸਵਾਰੇ, ਮੁਖ ਤੇ ਬੋਲਿਓ ਚਲੋ ਅਗਾਰੇ,
ਮੂੰਹ ਤੋਂ ਬੋਲੇ ਬਾਬਾ ਰਾਮ ਰਾਏ ਜੀ ਰੱਥ ਤੇ ਚੜ ਕੇ ਨਾ, ਘੋੜਾ ਨੀ ਲੱਗਾ ਹੋਇਆ ਰੱਥ ਨੂੰ, ਕੱਲਾ ਰੱਥ ਹੈ ਹਾਲੇ ਘੋੜਾ ਜੋੜਨਾ ਸੀ, ਤੇ ਬੋਲੇ ਕਹਿੰਦੇ ਰੱਥ ਨੂੰ ਚੱਲ ਵੀ ਅੱਗੇ ਨੂੰ, ਰੱਥ ਨੂੰ ਸੰਬੋਧਨ ਕਰਕੇ ਕਹਿੰਦੇ ਚੱਲ ਰੱਥ ਅੱਗੇ ਨੂੰ, ਕਹਿੰਦੇ ਏਦਾਂ ਆਪਣੀ ਰਸਨਾ ਤੋਂ ਬਚਨ ਕਿਹਾ।
ਸਤ ਛਿਨ ਸ਼ਬਦ ਗੰਭੀਰ ਉਠਾਏ,
ਸਤ ਛਿਨ ਬੜਾ ਗੰਭੀਰ ਸ਼ਬਦ ਉੱਠਿਆ, ਰੱਥ ਦੇ ਚੱਲਣ ਦੀ ਆਵਾਜ਼ ਆਈ,
ਸਿਆਂਦਨ ਮਗ ਗਮਨੀ ਸਹਿ ਸਾਏ,
ਕਹਿੰਦੇ ਉਹ ਰੱਥ ਬਿਨਾਂ ਘੋੜਿਆਂ ਤੋਂ ਚੱਲਣ ਲੱਗ ਪਈ ਰਸਤੇ ਦੇ ਵਿਚ, ਬਿਨਾਂ ਘੋੜਿਆਂ ਤੋਂ, ਘੋੜਾ ਨੀ ਕੋਈ ਜੜਿਆ ਹੋਇਆ। ਮਹਾਰਾਜ ਜੀ ਨੇ ਕਿਹਾ ਸੀ ਨਾ ਕਿ ਜਿਹੜੀਆਂ ਆਚਾਰ ਚੀਜ਼ਾਂ ਨੇ ਉਹ ਵੀ ਤੁਹਾਡੇ ਵਚਨ ਨਾਲ ਚੱਲਣ ਲੱਗ ਪੈਣਗੀਆਂ ਤੇ ਜਿਹੜੀਆਂ ਚੱਲਣ ਵਾਲੀਆਂ ਨੇ ਉਹ ਰੁਕ ਜਾਣਗੀਆਂ ਜੇ ਰੋਕੋਗੇ। ਤੋ ਜਦੋਂ ਕਿਹਾ ਨਾ ਰੱਥ ਨੂੰ ਚੱਲ ਤੇ ਕਹਿੰਦੇ ਰੱਥ ਚੱਲਣ ਲੱਗ ਪਈ, ਬਿਨਾਂ ਘੋੜਿਆਂ ਤੋਂ ਤੁਰਨ ਲੱਗ ਪਈ।
ਕਿਤੀ ਦੂਰ ਲੱਗ ਫੇਰ ਮਰਿਓ ਐ,
ਰੱਥ ਵਾਹਵਾ ਅੱਗੇ ਦੂਰ ਤੱਕ ਬਾਬਾ ਰਾਮ ਰਾਏ ਜੀ ਚਲਾ ਕੇ ਲੈ ਗਏ ਬਿਨਾਂ ਘੋੜਿਆਂ ਤੋਂ, ਫੇਰ ਉਥੋਂ ਰੱਥ ਵਾਪਸ ਮੋੜ ਕੇ ਲਿਆਏ।
ਲੱਖ ਆਚਰ ਜੁਜੇ ਹਰਕ ਭਰਿਓ ਐ,
ਬਾਬਾ ਰਾਮ ਰਾਏ ਜੀ ਵੀ ਮਨ ਚ ਖੁਸ਼ ਹੋਏ ਅਚਰਜਤਾ ਵੇਖ ਕੇ ਵੀ ਰੱਥ ਬਿਨਾਂ ਘੋੜੇ ਤੋਂ ਚੱਲ ਪਈ, ਮੈਂ ਕਿਹਾ ਤੇ ਚੱਲ ਪਈ ਐ। ਇਹ ਵੇਖ ਕੇ ਬਾਬਾ ਰਾਮ ਰਾਏ ਜੀ ਵੀ ਖੁਸ਼ ਹੋਏ।
ਅਪਰ ਲੋਕ ਹੈਰਤ ਬਿਸਮਾਏ, ਧੰਨ ਧੰਨ ਸਤਿਗੁਰੂ ਅਲਾਏ।
ਹੋਰ ਜਿਹੜੇ ਉੱਥੇ ਲੋਕ ਖੜੇ ਸੀ, ਸੰਗਤ ਖੜੀ ਸੀ, ਉਹ ਵੀ ਵੇਖ ਕੇ ਦੰਗ ਹੋ ਗਏ, ਹੈਰਾਨ ਹੋ ਗਏ ਤੇ ਸਾਰੇ ਕਹਿੰਦੇ ਨੇ ਧੰਨ ਨੇ ਗੁਰੂ ਹਰਿਰਾਏ ਸਾਹਿਬ, ਧੰਨ ਨੇ। ਉਹਦਾ ਵਚਨ ਕਿਹਾ ਸੀ ਜਿਵੇਂ ਕਿਹਾ ਸੀ ਉਸੇ ਤਰ੍ਹਾਂ ਸੱਤ ਹੋਇਆ।
ਬਿਨ ਤੁਰੰਗ ਰੱਥ ਫਿਰ ਕਰ ਆਏ, ਸ਼੍ਰੀ ਹਰ ਰਾਏ ਹੋਤੇ ਜਿਸ ਥਾਏ।
ਘੋੜੇ ਤੋਂ ਰੱਥ ਫਿਰ ਕੇ ਉਸੇ ਜਗ੍ਹਾ ਤੇ ਵਾਪਸ ਆ ਖਲੋਤਾ ਜਿੱਥੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਖੜੇ ਸੀ। ਮਹਾਰਾਜ ਜੀ ਵੀ ਵੇਖ ਰਹੇ ਸਨ ਬਾਬਾ ਰਾਮ ਰਾਏ ਜੀ ਜਦੋਂ ਲੈ ਕੇ ਗਏ ਨੇ ਰੱਥ। ਕਹਿੰਦੇ ਸਤਿਗੁਰੂ ਜੀ ਦੇ ਕੋਲ ਰੱਥ ਵਾਪਸ ਮੁੜ ਕੇ ਉੱਥੇ ਆ ਗਿਆ ਜਿੱਥੇ ਸਤਿਗੁਰੂ ਜੀ ਖੜੇ ਨੇ।
ਸਿੱਖ ਸੇਵਕ ਕੀ ਭੀੜ ਖੜੀ ਹੈ,
ਸਤਿਗੁਰਾਂ ਦੇ ਨਾਲ ਬਹੁਤ ਸਾਰੇ ਸਿੱਖਾਂ ਸੇਵਕਾਂ ਦੀ ਭੀੜ ਖੜੀ ਹੈ, ਬਹੁਤ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਲਾਗੇ ਹਨ।
ਸ਼ਕਤ ਦਿਖਾਏ ਵੋ ਬੁੱਧ ਹਰੀ ਹੈ,
ਬਾਬੇ ਰਾਮ ਰਾਏ ਨੇ ਇਹੋ ਜੀ ਸ਼ਕਤੀ ਸਾਰਿਆਂ ਨੂੰ ਵਿਖਾਈ ਹੈ ਤੇ ਵਿਖਾ ਕੇ ਇੱਕ ਵਾਰੀ ਸਾਰਿਆਂ ਦੀ ਬੁੱਧੀ ਹਰ ਲਈ, ਇੱਕ ਵਾਰੀ ਸਾਰੇ ਚੱਕਰਤ ਹੋ ਗਏ ਕਿ ਬਿਨਾਂ ਘੋੜੇ ਤੋਂ ਕਿਵੇਂ ਰੱਥ ਚੱਲ ਪਿਆ।
ਦੇਖਤ ਸ਼੍ਰੀ ਸਤਿਗੁਰੂ ਅਲਾਏ, ਅਜ਼ਮਤ ਕੋ ਆਗੇ ਬੋਥਾਏ।
ਗੁਰੂ ਹਰਿਰਾਏ ਸਾਹਿਬ ਨੇ ਜਦੋਂ ਵੇਖਿਆ ਨਾ ਰਾਮ ਰਾਏ ਨੂੰ ਰੱਥ ਵਾਪਸ ਲੈ ਆਏ, ਮਹਾਰਾਜ ਜੀ ਕਹਿੰਦੇ ਰਾਮ ਰਾਏ ਕਰਾਮਾਤਾਂ ਵਿਖਾਣ ਨੂੰ ਅੱਗੇ ਥੋੜੀ ਜਗ੍ਹਾ ਪਈ ਹੈ, ਇੱਥੋਂ ਹੀ ਸ਼ੁਰੂ ਕਰ ਦਿੱਤਾ ਕੰਮ, ਇੱਥੋਂ ਤਾਂ ਲਈਆਂ ਨੇ, ਇੱਥੋਂ ਤਾਂ ਪ੍ਰਾਪਤ ਹੋਈ ਹੈ, ਇੱਥੇ ਹੀ ਵਿਖਾਣ ਲੱਗ ਪਏ। ਕਰਾਮਾਤ ਵਿਖਾਣ ਵਾਸਤੇ ਤਾਂ ਅੱਗੇ ਹਾਲੇ ਬਹੁਤ ਥਾਵਾਂ ਹਨ।
ਲਗਿਓ ਖਰਚ ਮੇ ਚੱਲ ਪਿਓ ਘਰ ਤੇ,
ਘਰੋਂ ਹੀ ਚੱਲਣ ਵੇਲੇ ਖਰਚਣ ਲੱਗ ਪਿਆ, ਇਹ ਤਾਂ ਅੱਗੇ ਜਾ ਕੇ ਖਰਚਣੀਆਂ ਸੀ ਤਾਂ, ਤੇ ਤੂੰ ਘਰੋਂ ਚੱਲਣ ਵੇਲੇ ਹੀ ਆਪਣੀਆਂ ਖਰਚਣੀਆਂ ਸ਼ੁਰੂ ਕਰ ਦਿੱਤੀਆਂ
ਨੇ। ਅਬਲੋਪੁਰ
ਨਗਰ ਵਿਚੋਂ ਨੀ ਬਾਹਰ ਨਿਕਲਿਆ, ਦੁਸ਼ਮਣਾਂ ਕੋਲ ਜਾਣਾ, ਉਹਨਾਂ ਦੇ ਕੋਲ ਪਹੁੰਚਣਾ, ਉੱਥੇ ਜਾ ਕੇ ਕਰਾਮਾਤ ਵਿਖਾਉਣੀ, ਤੂੰ ਘਰੋਂ ਹੀ ਵਿਖਾਣੀ ਸ਼ੁਰੂ ਕਰ ਦਿੱਤੀ, ਹਾਲੇ ਤੇ ਨਗਰ ਵਿੱਚੋਂ ਵੀ ਬਾਹਰ ਨਹੀਂ ਨਿਕਲਿਆ ਤੂੰ, ਇਹ ਕੰਮ ਤੈਂ ਗਲਤ ਕੀਤਾ, ਤੈਨੂੰ ਏਦਾਂ ਨਹੀਂ ਸੀ ਕਰਨਾ ਚਾਹੀਦਾ।
ਧੀਰਜ ਧਰੋ ਥਾਨ ਜਿਸ ਚਾਹੇ,
ਇਹ ਕਰਾਮਾਤ ਆ ਗਈ ਹੈ ਨਾ ਤੇ ਫਿਰ ਇਹਨੂੰ ਜਰਨ ਵਾਸਤੇ ਧੀਰਜ ਵੀ ਰੱਖਣਾ ਪੈਂਦਾ, ਧੀਰਜ ਵੀ ਹੋਣਾ ਚਾਹੀਦਾ, ਧੀਰਜ ਧਾਰਨ ਕਰੋ ਤੇ ਜਿਸ ਜਗ੍ਹਾ ਤੇ ਚਾਹੋਗੇ ਜਿੱਥੇ ਲੋੜ ਪਵੇ
ਤੈ ਅਜ਼ਮਤ ਕੋ ਕਰ ਦਿਖਰਾਓ,
ਉੱਥੇ ਜਾ ਕੇ ਆਪਣੀ ਕਰਾਮਾਤ ਵਿਖਾਇਆ। ਜੇ ਇੱਥੇ ਕਿਹਨਾਂ ਨੂੰ ਵਿਖਾਉਂਦੇ, ਗੁਰੂ ਕੇ ਸਿੱਖ ਨੇ ਤਾਂ, ਇਹਨਾਂ ਚ ਤਾਂ ਕੱਲੇ ਕੱਲੇ ਚ ਇੰਨੀ ਸ਼ਕਤੀ ਹੈ ਕਿ ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਇਹਨਾਂ ਨੂੰ ਕਾਹਦੀਆਂ ਕਰਾਮਾਤਾਂ ਵਿਖਾਉਣਾ। ਔਰੰਗਜ਼ੇਬ ਨੂੰ ਵੇਖਣ ਦੀ ਚਾਹ ਆ, ਉਹਨੂੰ ਚੱਲ ਕੇ ਵਿਖਾ ਜਿੱਥੇ ਲੋੜ ਹੈ।
ਅਬ ਤੋ ਇਸ ਕੋ ਕਾਜ ਨਾ ਕੋਈ,
ਹੁਣ ਕੋਈ ਕੰਮ ਨਹੀਂ ਨਾ ਕਰਾਮਾਤਾਂ ਦਾ, ਇੱਥੇ ਅਜ਼ਮਤ ਵਿਖਾਣ ਦਾ ਕੀ ਕੰਮ ਸੀ।
ਘੋੜਾਈ ਬਿਨ ਅਸਰਤ ਜੋਏ,
ਤੂੰ ਬਿਨਾਂ ਘੋੜੇ ਤੋਂ ਰੱਥ ਦੌੜਾਈ ਹੈ, ਇੱਥੇ ਵਿਖਾਣ ਦੀ ਕੀ ਲੋੜ ਸੀ, ਅਜ਼ਮਤ ਇੱਥੇ ਕਾਹਨੂੰ ਵਿਖਾਈ ਹੈ।
ਸੁਣ ਸ਼੍ਰੀ ਰਾਮ ਰਾਏ ਨੇ ਕਹਿਓ, ਮੈਂ ਪਤਿਆਵਨ ਕੋ ਇਸ ਚਾਹਿਓ।
ਬਾਬਾ ਰਾਮ ਰਾਏ ਜੀ ਬੋਲੇ, ਕਹਿੰਦੇ ਪਿਤਾ ਜੀ ਮੈਂ ਅਜਮਾ ਕੇ ਵੇਖਦਾ ਸੀ, ਮੈਂ ਨਾ ਜੀ ਪਰਖ ਕੇ ਵੇਖਦਾ ਸੀ ਕਿ ਵਾਕਈ ਏਦਾਂ ਹੋ ਸਕਦਾ ਜੋ ਤੁਸੀਂ ਕਿਹਾ ਸੀ ਮੈਂ ਰਸਨਾ ਤੋਂ ਬਚਨ ਕਰਾਂਗਾ ਪੂਰਾ ਹੋਏਗਾ। ਮਹਾਰਾਜ ਮੈਂ ਅਜਮਾ ਕੇ ਵੇਖ ਰਿਹਾ ਸੀ।
ਅਬ ਮੇਰਾ ਨਿਸ਼ਚਾ ਟਿਕ ਗਏ, ਆਪਣੇ ਉਪਰ ਭਰੋਸਾ ਪਇਓ।
ਮਹਾਰਾਜ ਮੇਰਾ ਹੁਣ ਨਿਸ਼ਚਾ ਟਿਕ ਗਿਆ, ਮੈਨੂੰ ਹੁਣ ਆਪਣੇ ਆਪ ਤੇ ਭਰੋਸਾ ਬਣ ਗਿਆ ਕਿ ਹਾਂ ਮੈਂ ਜੋ ਕਹਾਂਗਾ ਉਹ ਪੂਰਾ ਹੋਵੇਗਾ। ਮਹਾਰਾਜ ਮੈਂ ਪਹਿਲਾਂ ਅਜਮਾਣਾ ਚਾਹੁੰਦਾ ਸੀ, ਪਰਖਣਾ ਚਾਹੁੰਦਾ ਸੀ, ਇਸ ਕਰਕੇ ਘਰ ਤੋਂ ਹੀ ਪਰਖ ਕੇ ਚੱਲ ਪਿਆ। ਕੋਈ ਹਥਿਆਰ ਲੈ ਕੇ ਜਾਣਾ ਹੋਵੇ ਪਹਿਲਾਂ ਉਹਦੀ ਪਰਖ ਘਰ ਤੋਂ ਹੀ ਕਰ ਲੈਣੀ ਚਾਹੀਦੀ ਹੈ ਵੀ ਚੱਲਦਾ ਵੀ ਹੈ ਕਿ ਨਹੀਂ। ਮਹਾਰਾਜ ਇਸ ਕਰਕੇ ਮੈਂ ਘਰੋਂ ਹੀ ਤਿਆਰੀ ਕਰਕੇ ਫਿਰ ਚੱਲਿਆ ਹਾਂ।
ਜੋ ਮੈਂ ਕਹੋ ਸਭ ਸੱਚੇ, ਨਿਫਲ ਨਾ ਜਾਵੇ ਕਲੋਂ ਉਬਾਚੇ।
ਮਹਾਰਾਜ ਮੈਨੂੰ ਹੁਣ ਭਰੋਸਾ ਬਣ ਗਿਆ ਕਿ ਜੋ ਮੈਂ ਆਪਣੀ ਰਸਨਾ ਤੋਂ ਕਹਾਂਗਾ ਉਹ ਸੱਚ ਹੋਵੇਗਾ, ਉਹ ਨਿਸ਼ਫਲ ਨਹੀਂ ਜਾਏਗਾ, ਜੋ ਕਹਾਂਗਾ ਉਹ ਪੂਰਾ ਹੋਵੇਗਾ। ਇਹ ਭਰੋਸਾ ਮੇਰੇ ਹਿਰਦੇ ਚ ਬੱਜ ਗਿਆ।
ਗੌਰੋ ਰਥ ਮੈਂ ਜੁਰੇ ਤੁਰੰਗ,
ਇਸ ਤਰ੍ਹਾਂ ਫਿਰ ਰਥ ਦੇ ਵਿਚ ਘੋੜੇ ਜੋੜੇ ਹਨ,
ਕੋਤਲ ਅਪਰ ਪਾਲਕੀ ਸੰਗ,
ਹੋਰ ਵੀ ਨਾਲ ਕੋਤਲ ਤਿਆਰ ਹੋ ਕੇ ਚੱਲ ਪਏ, ਰਥ ਨੂੰ ਹੱਕਣ ਵਾਲਾ ਹਕਵਾਈ ਵੀ ਚੱਲ ਪਿਆ।
ਜਮਲ ਚਾਰੂ ਟੋਰਤ ਦੁੱਤ ਦੇਤ,
ਜਬਰ ਵੀ ਝੁਲਦਾ ਜਾ ਰਿਹਾ। ਬਾਬਾ ਰਾਮ ਰਾਏ ਜੀ ਦੀ ਬੜੀ ਆਭਾ, ਬੜਾ ਪ੍ਰਤਾਪ ਨਜ਼ਰ ਆ ਰਿਹਾ ਹੈ।
ਮਨੋ ਮਰਾਲ ਉਡਾਰੀ ਲੇਤ,
ਕਹਿੰਦੇ ਮਾਨੋ ਜਿਵੇਂ ਹੰਸ ਉਡਾਰੀਆਂ ਮਾਰਦੇ ਹੋਣ।
ਸਕਲ ਮਾਤ ਕੋ ਬੰਦਨ ਕਰੇ,
ਬਾਬੇ ਰਾਮ ਰਾਏ ਨੇ ਚੱਲਣ ਵੇਲੇ ਮਾਤਾਵਾਂ ਨੂੰ ਵੰਦਨਾ ਕੀਤੀ, ਨਮਸਕਾਰ ਕੀਤੀ ਹੈ।
ਹੀਰਤ ਸੁਤ ਪ੍ਰੇਮਾ ਤੁਰ ਖਰੇ,
ਮਾਤਾਵਾਂ ਬੜੇ ਪ੍ਰੇਮ ਦੇ ਨਾਲ ਆਪਣੇ ਪੁੱਤਰ ਵੱਲ ਵੇਖਦੀਆਂ ਹਨ।
ਪੁਨ ਸਤ ਗੁਰ ਜੈ ਸ਼੍ਰੀ ਹਰ ਰਾਏ, ਨਮੋ ਕਰੀ ਉਤ ਪ੍ਰੇਮ ਸੁਪਾਏ।
ਮਾਤਾਵਾਂ ਨੂੰ ਮਿਲਣ ਤੋਂ ਬਾਅਦ ਬਾਬਾ ਰਾਮ ਰਾਏ ਜੀ ਸ਼੍ਰੀ ਗੁਰੂ ਹਰ ਰਾਏ ਸਾਹਿਬ ਜਿੱਥੇ ਖੜੇ ਨੇ ਮਹਾਰਾਜ ਜੀ ਕੋਲ ਆਏ, ਆ ਕੇ ਪਿਤਾ ਗੁਰੂ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਨਾਲ ਬੜੇ ਪਿਆਰ ਨਾਲ ਪ੍ਰੇਮ ਨਾਲ ਮਿਲ ਕੇ ਨਮਸਕਾਰ ਕੀਤੀ ਹੈ।
ਅਪਰ ਬੰਦ ਬੇ ਉਚਿਤ ਨਿਆਰੇ,
ਹੋਰ ਵੀ ਜਿੰਨੇ ਨਮਸਕਾਰ ਕਰਨ ਯੋਗ ਉਥੇ ਵੱਡੇ ਬਜ਼ੁਰਗ ਖੜੇ ਸਨ, ਉਨ੍ਹਾਂ ਸਾਰੇ ਬਜ਼ੁਰਗ ਸਿੱਖਾਂ ਨੂੰ ਜਿਹੜੇ ਭੱਲੇ ਸਾਹਿਬਜ਼ਾਦੇ ਨੇ ਤ੍ਰੇਹਣ ਨੇ, ਉਨ੍ਹਾਂ ਸਾਰਿਆਂ ਨੂੰ ਬਾਬਾ ਰਾਮ ਰਾਏ ਜੀ ਨੇ ਨਮਸਕਾਰ ਕੀਤੀ ਹੈ।
ਚਰਨ ਬੰਦਨ ਕਰ ਸਾਰੇ,
ਔਰ ਸਾਰਿਆਂ ਨੂੰ ਚਰਨ ਬੰਦਨਾ ਕੀਤੀ, ਸਭ ਨੂੰ ਨਮਸਕਾਰ ਕੀਤੀ ਹੈ।
ਕਰਤ ਭਯੋ ਉਤਸ਼ਾਹ ਚਲਨ ਕੋ,
ਚੱਲਣ ਦਾ ਬੜਾ ਭਾਰੀ ਉਤਸ਼ਾਹ ਹੈ ਹੁਣ ਬਾਬਾ ਰਾਮ ਰਾਏ ਜੀ ਦੇ ਅੰਦਰ।
ਜਲ ਕਰਤ ਲੋਚਨ ਪਲਕਨ ਕੋ,
ਕਈ ਬਾਬਾ ਰਾਮ ਰਾਏ ਜੀ ਦੇ ਹਿਤੈਸ਼ੀ ਜਿਹੜੇ ਪ੍ਰੇਮ ਕਰਦੇ ਨੇ, ਮਾਤਾਵਾਂ ਦਾ ਹਿਰਦਾ ਬੜਾ ਵਲਵਲਿਆਂ ਨਾਲ ਪ੍ਰੇਮ ਨਾਲ ਭਰਿਆ, ਕਈਆਂ ਦੇ ਨੇਤਰ ਵੀ ਭਰ ਆਏ।
ਕੀਰਤਪੁਰ ਤੇ ਹੋਏ ਅਰੋੜ,
ਬਾਬਾ ਰਾਮ ਰਾਏ ਜੀ ਰਥ ਤੇ ਸਵਾਰ ਹੋਏ ਤੇ ਸਵਾਰ ਹੋ ਕੇ ਕੀਰਤਪੁਰ ਸਾਹਿਬ ਤੋਂ ਚੱਲ ਪਏ।
ਮਾਰਗ ਗਮਨੇ ਆ ਗਏ ਗੋਡ,
ਔਰ ਮਾਰਗ ਚੱਲ ਪਏ ਦਿੱਲੀ ਦੇ ਰਸਤੇ ਨੂੰ ਚੱਲ ਪਏ।
ਦਿੱਲੀਪੁਰ ਕੇ ਸਨਮੁਖ ਗਮਨਾ,
ਚਲਦਿਆਂ ਚਲਦਿਆਂ ਦਿੱਲੀਪੁਰ ਦੇ ਸਨਮੁਖ, ਦਿੱਲੀ ਨਗਰ ਦੇ ਸਨਮੁਖ ਤੁਰਦੇ ਤੁਰਦੇ ਜਾ ਰਹੇ ਨੇ।
ਸਰਬ ਸਰੀਰ ਰੂਪ ਜਿਸ ਰਮਨਾ,
ਸਾਰਾ ਸਰੀਰ ਤੇ ਰੂਪ ਬਾਬਾ ਰਾਮ ਰਾਏ ਜੀ ਦਾ ਨਵਾਂ ਹੈ, ਕਿਉਂਕਿ ਹਾਲੇ ਭਰ ਜਵਾਨੀ ਵਾਲੇ ਪਾਸੇ ਨੂੰ ਵੱਧ ਰਹੇ ਨੇ, ਪੂਰਨ ਤੌਰ ਤੇ ਜਵਾਨੀ ਵੀ ਸਰੀਰ ਤੇ ਨਹੀਂ ਆਈ, ਕਿਸ਼ੋਰੀ ਅਵਸਥਾ ਸੀ। ਤੋ ਬਾਬਾ ਰਾਮ ਰਾਏ ਜੀ ਜਿਨ੍ਹਾਂ ਦਾ ਸੁੰਦਰ ਸਰੂਪ ਹੈ,
ਤੇਰਾ ਪ੍ਰਥਮ ਸਰੋਪਣ ਕਰਿਓ,
ਜਦੋਂ ਕੀਰਤਪੁਰ ਸਾਹਿਬ ਤੋਂ ਆਏ ਤੇ ਸਭ ਤੋਂ ਪਹਿਲਾਂ ਡੇਰਾ ਰਸਤੇ ਵਿਚ ਬਾਬਾ ਰਾਮ ਰਾਏ ਜੀ ਨੇ ਰੋਪੜ ਕੀਤਾ।
ਖਾਨ ਪਾਨ ਨਿੰਦਰਾ ਰਸ ਚੜਿਓ,
ਸ਼ਾਮ ਦਾ ਸਮਾਂ ਸੀ, ਇੱਥੇ ਲੰਗਰ ਪ੍ਰਸ਼ਾਦਾ ਛਕ ਕੇ ਨਿੰਦਰਾ ਰਸ ਹੋ ਕਰਕੇ ਬਾਬਾ ਰਾਮ ਰਾਏ ਜੀ ਨੇ ਆਰਾਮ ਕੀਤਾ।
ਪਈ ਪ੍ਰਭਾਤ ਕੂਚ ਕਰ ਚੱਲੇ, ਬਾਹਨ ਨਰ ਸੇਵਕ ਸੰਗ ਭੱਲੇ।
ਪ੍ਰਭਾਤ ਵੇਲਾ ਹੋਇਆ, ਅਗਲਾ ਦਿਨ ਚੜਿਆ ਤੇ ਬਹੁਤ ਸਵਖਤ ਤੇ ਛੇਤੀ ਛੇਤੀ ਬਾਬਾ ਰਾਮ ਰਾਏ ਜੀ ਨੇ ਰੋਪੜ ਤੋਂ ਚਾਲੇ ਪਾਏ, ਨਾਲ ਜਿੰਨੇ ਸੇਵਾਦਾਰ ਅਹਿਲਕਾਰ ਸਿਪਾਹੀ ਨੇ ਸਵਾਨਾਂ ਨੂੰ ਘੋੜਿਆਂ ਨੂੰ ਸਵਾਰ ਕੇ ਨਾਲ ਚੱਲ ਰਹੇ ਨੇ।
ਇਸੀ ਪ੍ਰਕਾਰ ਨਿਸ਼ਾ ਜਬ ਹੋਏ,
ਸਾਰਾ ਦਿਨ ਪੈਂਡਾ ਤੈਅ ਕਰਦੇ ਨੇ, ਇਸੇ ਤਰ੍ਹਾਂ ਜਿੱਥੇ ਵੀ ਜਾ ਕੇ ਰਾਤ ਪੈਂਦੀ ਹੈ।
ਕਰੈ ਸਿਵਰ ਸੁਖ ਸੋਰੈ ਸੋਏ,
ਜਿੱਥੇ ਰਾਤ ਪੈਂਦੀ ਹੈ ਉੱਥੇ ਡੇਰਾ ਕਰ ਲੈਂਦੇ ਨੇ, ਭਾਵੇਂ ਜੰਗਲ ਹੀ ਹੋਵੇ ਉੱਥੇ ਹੀ ਡੇਰਾ ਕਰ ਲੈਂਦੇ। ਕੋਈ ਗ੍ਰਾਮ ਨਗਰ ਆਉਂਦਾ ਤਾਂ ਰਾਤ ਸਮੇਂ ਡੇਰਾ ਕਰਕੇ ਫਿਰ ਅੱਗੇ ਚੱਲਦੇ ਹਨ।
ਇੱਕ ਦਿਨ ਮੈਂ ਕ੍ਰਮ ਕ੍ਰਮ ਕਰਕੇ,
ਕੁਝ ਦਿਨਾਂ ਵਿਚ ਹੀ ਬਾਬਾ ਰਾਮ ਰਾਏ ਜੀ ਰਸਤਾ ਪੈਂਡਾ ਦਿੱਲੀ ਤੱਕ ਦਾ ਤੈਅ ਕਰਦੇ ਹੋਇਆ,
ਹਰ ਉਲੰਘੇ ਦੇਸ਼ ਨੇ ਹਰਕੇ,
ਸਾਰੇ ਰਸਤੇ ਦੇ ਦੇਸ਼ ਨੂੰ ਇਲਾਕੇ ਨੂੰ ਬਾਬਾ ਰਾਮ ਰਾਏ ਜੀ ਪਹਿਲੀ ਵਾਰ ਵੇਖ ਰਹੇ ਨੇ, ਪਹਿਲੀ ਵਾਰ ਹੀ ਦਿੱਲੀ ਨੂੰ ਜਾ ਰਹੇ ਨੇ।
ਗ੍ਰਾਮ ਨਗਰ ਜੇ ਤੱਕ ਮਗ ਆਏ, ਦੇਖਤ ਚਲੇ ਜਾਤ ਅਗਵਾਏ,
ਰਸਤੇ ਚ ਗ੍ਰਾਮ ਨਗਰ ਆਏ ਨੇ, ਸਭ ਵੇਖਦੇ ਜਾ ਰਹੇ ਨੇ, ਵੇਖਦਿਆਂ ਵੇਖਦਿਆਂ ਅੱਗੇ ਲੰਘਦੇ ਜਾ ਰਹੇ ਨੇ।
ਆਸ ਬਿਲਾਸ ਅਨੇਕ ਨੋਏ,
ਰਸਤੇ ਚ ਅਨੇਕਾਂ ਪ੍ਰਕਾਰ ਦੇ ਬਚਨ ਬਿਲਾਸ ਕਰਦਿਆਂ ਸੇਵਕਾਂ ਸਿੱਖਾਂ ਦੇ ਨਾਲ ਜਾ ਰਹੇ ਨੇ।
ਗਮਨੇ ਨੀ ਸੁਖ ਸੋ ਸੋਏ,
ਔਰ ਜਦੋਂ ਰਾਤ ਦੇ ਸਮੇਂ ਦਿਨੇ ਚੱਲਦੇ ਨੇ ਤੇ ਰਾਤ ਦੇ ਸਮੇਂ ਸੁੱਖ ਦੇ ਨਾਲ ਆਰਾਮ ਕਰਦੇ ਹਨ।
ਦੋਸਤ ਸੰਗ ਨਿਜਲੀ ਨੋ ਰੰਗ ਦੂਤ ਸੰਗ ਨਿਜਲੀਏ ਦਿੱਲੀ ਨਗਰ ਪ੍ਰਵੇਸ਼ਨ ਕੀਏ।
ਜਿਹੜਾ ਦੂਤ ਆਇਆ ਸੀ ਨਾ ਨੁਰੰਗੇ ਦਾ ਚਿੱਠੀ ਲੈ ਕੇ ਗੁਰੂ ਘਰ, ਉਹ ਵੀ ਨਾਲ ਸੀ ਬਾਬਾ ਰਾਮ ਰਾਏ ਜੀ, ਉਹ ਨਾਲ ਨਾਲ ਹੀ ਜਾ ਰਿਹਾ। ਉਹ ਦੂਤ ਬਾਬਾ ਰਾਮ ਰਾਏ ਜੀ ਹੁਣਾਂ ਨੂੰ ਨਾਲ ਲੈ ਕੇ ਉਹਨੇ ਦਿੱਲੀ ਚ ਪ੍ਰਵੇਸ਼ ਕੀਤਾ ਤੇ ਦਿੱਲੀ ਚ ਪ੍ਰਵੇਸ਼ ਕਰਦਿਆਂ ਕਰਦਿਆਂ ਉਹ ਦੂਤ ਚੱਲ ਕੇ ਬਾਬਾ ਰਾਮ ਰਾਏ ਜੀ ਦਾ ਡੇਰਾ ਕਰਵਾ ਕੇ ਅੱਗੇ ਗਿਆ।
ਸਾਚਿਨ ਦੂਤ ਅਗਾਓ ਗਏ,
ਉਹ ਦੂਤ ਪਹਿਲਾਂ ਅੱਗੇ ਚਲਾ ਗਿਆ ਬਾਬਾ ਰਾਮ ਰਾਏ ਜੀ ਤੋਂ।
ਖੁਦ ਆਵਨ ਕੀ ਦੇ ਤੁਸ ਪਇਓ,
ਜਾ ਕੇ ਔਰੰਗਜ਼ੇਬ ਨੂੰ ਬਾਬਾ ਰਾਮ ਰਾਏ ਜੀ ਦੇ ਆਉਣ ਦੀ ਸੁਧ ਦਿੱਤੀ, ਬਾਬਾ ਜੀ ਦੇ ਆਉਣ ਦੀ ਖਬਰ ਦਿੱਤੀ ਹੈ।
ਜੋ ਸਤ ਗੁਰ ਗਾਦੀ ਪਰ ਬੈਸੇ ਕਿਸ ਕੋ ਸੋਨੇ ਆਵਤ ਕੈਸੇ।
ਕਹਿਣ ਲੱਗਾ ਇਹ ਦੂਤ ਬਾਦਸ਼ਾਹ ਔਰੰਗਜ਼ੇਬ ਕੋਲ ਜਾ ਕੇ, ਬਾਦਸ਼ਾਹ ਜਿਹੜੇ ਸਤਿਗੁਰੂ ਜੀ ਇਸ ਵੇਲੇ ਗੱਦੀ ਤੇ ਬੈਠੇ ਨੇ ਉਹਨਾਂ ਦਾ ਇਸ ਪਾਸੇ ਆਉਣਾ ਮੁਸ਼ਕਲ ਹੈ, ਉਹ ਇਸ ਪਾਸੇ ਚੱਲ ਕੇ ਨਹੀਂ ਆਏ।
ਪੁੱਤਰ ਆਪਣੋ ਪਥਵੇ ਕਰਿਓ,
ਹਾਂ ਉਹਨਾਂ ਨੇ ਆਪਣੇ ਪੁੱਤਰ ਨੂੰ ਆਪਣੇ ਸਾਹਿਬਜ਼ਾਦੇ ਨੂੰ ਤੁਹਾਡੇ ਕੋਲ ਭੇਜਿਆ ਹੈ।
ਸੰਗ ਐਸੇ ਬਾਤ ਉਚਰਿਓ,
ਉਹਨਾਂ ਨੇ ਚੱਲਣ ਸਮੇਂ ਮੈਨੂੰ ਇਹ ਗੱਲ ਕਹਿ ਕੇ ਭੇਜਿਆ, ਗੁਰੂ ਹਰ ਰਾਏ ਸਾਹਿਬ ਜੀ ਨੇ ਇਹ ਬਚਨ ਕਹਿ ਕੇ ਮੈਨੂੰ ਭੇਜਿਆ ਹੈ।
ਅਜ਼ਮਤ ਸ਼ਾਹ ਚੈ ਜੋ ਲਈ ਸੋ ਸਾਹਮਣੇ ਨਿਜ ਸੁਤ ਕੋ ਦੇ।
ਉਹਨਾਂ ਨੇ ਇਹ ਕਿਹਾ ਕਿ ਬਾਦਸ਼ਾਹ ਔਰੰਗਜ਼ੇਬ ਜਿਹੜੀ ਕਰਾਮਾਤ ਵੇਖਣਾ ਚਾਹੁੰਦਾ ਨਾ, ਉਹ ਅਜਮਤ ਉਹ ਕਰਾਮਾਤ ਅਸੀਂ ਆਪਣੇ ਪੁੱਤਰ ਨੂੰ ਦੇ ਦਿੱਤੀ।
ਦੇਖਿਓ ਚੈ ਤੋ ਸਕਲ ਦਿਖੇ,
ਜਿਹੜੀ ਕਰਾਮਾਤ ਔਰੰਗਜ਼ੇਬ ਵੇਖਣਾ ਚਾਹੁੰਦਾ ਉਹ ਸਾਰੀ ਕਰਾਮਾਤ ਸਾਡਾ ਪੁੱਤਰ ਉਹਨਾਂ ਨੂੰ ਉਹਨੂੰ ਵਿਖਾ ਦੇਵੇਗਾ।
ਇਸ ਕੋ ਕਹੋ ਨਿਫਲ ਨਾ ਹੋਵੇ,
ਇਹਦਾ ਜਿਹੜਾ ਵੀ ਬਚਨ ਹੋਵੇਗਾ ਪੂਰਾ ਹੋਵੇਗਾ, ਨਿਸ਼ਫਲ ਨਹੀਂ ਜਾਵੇਗਾ।
ਅਪਰ ਸ਼ਾਹ ਕੋ ਕਾਜ ਨਾ ਕੋਈ ਮਿਲਨ ਹਮਾਰੋ ਜਿੱਤੇ ਹੋਏ।
ਕਹਿੰਦੇ ਨੇ ਹੋਰ ਤਾਂ ਕੋਈ ਕੰਮ ਨਹੀਂ ਸਾਡੇ ਨਾਲ ਬਾਦਸ਼ਾਹ, ਤੋਂ ਉਹਨੇ ਕਰਾਮਾਤ ਹੀ ਵੇਖਣੀ ਹੈ ਤੇ ਕਰਾਮਾਤ ਵਿਖਾਉਣ ਵਾਸਤੇ ਅਸੀਂ ਆਪਣਾ ਪੁੱਤਰ ਭੇਜ ਦਿੰਦੇ ਹਾਂ, ਸਾਡਾ ਹੋਰ ਕੀ ਕੰਮ ਹੈ ਉੱਥੇ, ਹੋਰ ਤਾਂ ਸਾਡਾ ਕੋਈ ਕੰਮ ਨਹੀਂ ਜਿਹਦੇ ਨਾਲ ਅਸੀਂ ਬਾਦਸ਼ਾਹ ਨਾਲ ਮੁਲਾਕਾਤ ਕਰੀਏ।
ਸ਼ਾਹ ਜੋ ਮਾਛ ਤੇ ਹਮਨੇ ਭੇਜਿਆ,
ਉਹ ਬਾਦਸ਼ਾਹ ਚਾਹੁੰਦਾ ਕਰਾਮਾਤ ਵੇਖਣੀ, ਉਹ ਅਸੀਂ ਭੇਜ ਦਿੱਤੀ ਹੈ।
ਬਿਨ ਸੰਸੈ ਨਿਜ ਸੰਗ ਸੁਲੇ ਜਾ,
ਆਖਿਆ ਬਿਨਾਂ ਸੰਸੈ ਤੋਂ ਇਹਨਾਂ ਨੂੰ ਤੂੰ ਆਪਣੇ ਨਾਲ ਲੈ ਜਾ, ਇਹ ਉਹੀ ਕਰਾਮਾਤ ਵਿਖਾਉਣਗੇ ਜੋ ਬਾਦਸ਼ਾਹ ਕਹੇਗਾ।
ਤਿਨਕੇ ਪੁੱਤਰ ਸੰਗ ਮਮ ਆਯੋ,
ਕਰਕੇ ਬਾਦਸ਼ਾਹ ਸਲਾਮਤ ਉਹਨਾਂ ਦਾ ਪੁੱਤਰ ਹੁਣ ਮੇਰੇ ਨਾਲ ਚੱਲ ਕੇ ਆਇਆ ਹੈ।
ਹਰ ਵਾਹਨ ਕੋ ਬਹੁਤ ਸਮਦਾਇਓ,
ਉਹਨਾਂ ਦੇ ਨਾਲ ਬਹੁਤ ਸਾਰੇ ਵਾਹਨ ਤੇ ਸੇਵਕ ਸਿੱਖ ਵੀ ਆਏ ਨੇ।
ਸੁਨ ਨੋ ਰੰਗ ਨੇ ਹਿਰਦੇ ਵਿਚਾਰੀ ਜੋ ਹਮ ਬਾਚਤ ਹਿਰਦੇ ਮਜਾਰੇ।
ਸੁਣ ਕੇ ਔਰੰਗਜ਼ੇਬ ਨੇ ਆਪਣੇ ਹਿਰਦੇ ਚ ਇਸ ਗੱਲ ਦੀ ਵਿਚਾਰ ਕੀਤੀ, ਕਹਿੰਦਾ ਜੋ ਮੈਂ ਆਪਣੇ ਹਿਰਦੇ ਵਿਚ ਚਾਹੁੰਦਾ ਸੀ, ਵੇਖਣਾ ਚਾਹੁੰਦਾ ਸੀ,
ਜੋ ਦਿਖ ਰਾਵਣ ਕੋ ਚੱਲ ਆਯੋ,
ਉਹੀ ਕਰਾਮਾਤ ਵਿਖਾਉਣ ਵਾਸਤੇ ਜੇ ਉਹਨਾਂ ਦਾ ਪੁੱਤਰ ਚੱਲ ਕੇ ਆ ਗਿਆ ਹੈ।
ਪਿਤਾ ਪੁੱਤਰ ਮੈਂ ਭੇਦ ਨਾ ਪਾਇਓ,
ਕਹਿੰਦਾ ਪਿਓ ਪੁੱਤਰ ਚ ਕਿਹੜਾ ਕੋਈ ਫਰਕ ਹੁੰਦਾ, ਪਿਓ ਪੁੱਤਰ ਦੋਵੇਂ ਇੱਕੋ ਰੂਪ ਹੀ ਹੁੰਦੇ ਨੇ।
ਜੇਕਰ ਇਸਤੇ ਕਾਜ ਨਾ ਸਰੈ,
ਜੇਕਰ ਇਹਦੇ ਤੋਂ ਕੋਈ ਕੰਮ ਨਾ ਸਵਰਿਆ, ਜੇਕਰ ਇਹਦੇ ਕੋਲੋਂ ਕੋਈ ਕੰਮ ਨਾ ਸਿੱਧ ਹੋਇਆ,
ਔਰ ਹਕਾਰਨ ਤਿਸਕੋ ਕਰੈ,
ਕਹਿੰਦਾ ਫਿਰ ਕਿਹੜਾ ਸਮਾਂ ਲੰਘ ਜਾਣਾ, ਫਿਰ ਬੁਲਾ ਲਵਾਂਗੇ ਗੁਰੂ ਜੀ ਨੂੰ ਜਿਹਦੇ ਕੋਲੋਂ ਕੰਮ ਨਾ ਸਰਿਆ, ਤੇ ਫਿਰ ਦੁਬਾਰਾ ਗੁਰੂ ਜੀ ਨੂੰ ਸੱਦ ਲਵਾਂਗੇ।
ਅੜਿਓ ਨਾ ਰਿਓ ਆਏ ਬਿਨ ਦੇਰ,
ਉਹ ਅੜਿਆ ਨਹੀਂ ਰਹੇਗਾ, ਬਿਨਾਂ ਦੇਰੀ ਤੂੰ ਉਹਨੂੰ ਸਾਡੇ ਕੋਲ ਆਉਣਾ ਪਵੇਗਾ।
ਜਿਨੋ ਪਠਿਓ ਸੁਤ ਸ਼ਕਤ ਬਦੇਰ,
ਉਹਨੇ ਆਪਣਾ ਪੁੱਤਰ ਭੇਜਿਆ ਹੁਣ ਸ਼ਕਤੀ ਦੇ ਸਮੇਤ, ਉਹ ਆਪ ਵੀ ਆਉਣਗੇ ਜੇ ਲੋੜ ਪਈ।
ਇਮ ਵਿਚਾਰ ਕੇ ਮਨ ਜ ਪਤਾਏ, ਸ਼ੁਭ ਸਥਾਨ ਡੇਰਾ ਕਰਵਾਏ।
ਇੱਦਾਂ ਵਿਚਾਰ ਕਰਕੇ ਔਰੰਗਜ਼ੇਬ ਨੇ ਆਪਣੇ ਬੰਦੇ ਭੇਜੇ ਵੀ ਜਾਓ ਉਹਨਾਂ ਦਾ ਸਤਿਕਾਰ ਨਾਲ ਡੇਰਾ ਕਰਾਓ ਬਾਬਾ ਰਾਮ ਰਾਏ ਜੀ ਹੋਣਾ ਦਾ।
ਅਪਰ ਸੇਵ ਕੋ ਹੁਕਮ ਬਖਾਨਿਓ, ਬਾਂਚਿਤ ਵਸਤੂ ਦਿਓ ਮਹਾਨਿਓ।
ਹੋਰ ਵੀ ਬਹੁਤ ਸਾਰੀਆਂ ਵਸਤੂਆਂ ਜੋ ਚਾਹੀਦੀਆਂ ਹਨ ਉਹ ਬਾਬਾ ਰਾਮ ਰਾਏ ਜੀ ਕੋਲ ਪਹੁੰਚਦੀਆਂ ਕਰੋ, ਜੋ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੈ ਉਹ ਸਰਕਾਰੀ ਖਜ਼ਾਨੇ ਚ ਉਹਨਾਂ ਨੂੰ ਜਾ ਕੇ ਦਿਓ। ਇਸ ਤਰ੍ਹਾਂ ਔਰੰਗਜ਼ੇਬ ਨੇ ਬਾਬਾ ਰਾਮ ਰਾਏ ਜੀ ਦਾ ਡੇਰਾ ਕਰਵਾਇਆ, ਜਿਸ ਪ੍ਰਕਾਰ ਨਾਲ ਬਾਬਾ ਜੀ ਆਪਣੀਆਂ ਆਜ਼ਮਤਾਂ ਵਿਖਾ ਕੇ ਔਰੰਗਜ਼ੇਬ ਨੂੰ ਪ੍ਰਭਾਵਿਤ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।